सतनाम करता पुरख निरपाउ निर्भय अकाल मूरत अजुनी सैभं गुर प्रसाद जप आदि सच जुगादि सच खैति सच नानक होशी पी सच कामी क्रोधी चातुरी बाजी कर बे काम निंदा करते जन्म सिरानो कबहु ना सिमरे वो राम काम क्रोध अर लोभ मोह बिनस जाए अहमेव नानक प्रव शरणागति कर प्रसाद गुरुदेव काम क्रोध लोभ झूठ निंदा इनते आप छुड़ावो एह पीतर ते इनको डारो आपन निकट बुलावो अपनी बेद आप जनावो बिसर नाही कब हुई ही ऐते एह बिद मन में पावो गुरपूरा पेट्यो वड पागी जन नानक कथै नान ठावो तू सुल्तान कहा हो मिया तेरी कवन बड़ाई जो तू दे सो कहा स्वामी मैं मूर्ख कहन न जाय जो तू दे सो कहा स्वामी मैं मूर्ख कहन न जाय परम सम्मान योग साहिब श्री गुरु ग्रंथ साहिब महाराज जी दी पावन पवित्र हजूरी अंदर सुभाईमान खोए बैठे गुरमुख प्यारे सतसंगी जनों सतगुरु जी दे पावन पवित्र अमृत बचना दा आप जी ने कीर्तन श्रवण कीता है जो पिछले दिना तो आपां अरदास विच आए हुए गुरु दरदे शहीद और मुरीदां दी विचार आपां करदे आ रहे हां ਕੱਲ ਸ਼ਾਮ ਦੇ ਦੀਵਾਨ ਵਿੱਚ ਅਰਦਾਸ ਦੇ ਵਿੱਚ ਆਏ ਹੋਏ ਇਸ ਸ਼ਬਦ ਦੀ ਵਿਚਾਰ ਆਪਾਂ ਕੀਤੀ ਸੀ ਕਿ ਚਰਖੜੀਆਂ ਤੇ ਚੜ੍ਹੇ। ਇਸ ਤੋਂ ਅੱਗੇ ਜੋ ਸ਼ਬਦ ਅਸੀਂ ਪੜ੍ਹਨੇ ਹਾਂ ਜਾਂ ਅਰਦਾਸ ਵਿੱਚ ਉਚਾਰਨ ਕਰਨੇ ਹਾਂ ਉਹ ਸ਼ਬਦ ਨੇ ਆਰਿਆਂ ਨਾਲ ਚਿਰਾਏ ਗਏ। ਵੈਸੇ ਇੱਥੇ ਗੁਟਕਿਆਂ ਵਿੱਚ ਥੋੜ੍ਹਾ ਜਿਹਾ ਪਾਠ ਭੇਜ ਦੇ, ਕਈ ਥਾਵਾਂ 'ਤੇ ਸ਼ਬਦ ਆਇਆ ਵੀ ਆਰਿਆਂ ਨਾਲ ਚੀਰੇ ਗਏ ਅਤੇ ਕਈ ਥਾਵਾਂ 'ਤੇ ਇਹ ਸ਼ਬਦ ਆਇਆ ਵੀ ਆਰਿਆਂ ਨਾਲ ਚਿਰਾਏ ਗਏ। ਆਓ ਇਸ ਸ਼ਬਦ ਨੂੰ ਕਿ ਜਿਨ੍ਹਾਂ ਨੂੰ ਆਰਿਆਂ ਨਾਲ ਚੀਰਿਆ ਗਿਆ ਅਤੇ ਆਰੰਭ ਵਿੱਚ ਅਰਜ਼ ਕੀਤੀ ਸੀ ਜਿਸ ਦਿਨ ਇਹ ਬੰਦ ਇਹ ਪਦਾ ਸ਼ੁਰੂ ਹੋਇਆ ਸੀ ਵੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸੀਸ ਦਿੱਤੇ, ਇਹ ਜਿੰਨਾ ਸ਼ਬਦ ਜੋ ਹੈ ਇਹ ਸਾਰਿਆਂ ਵਾਸਤੇ ਹੈ। ਕੋਈ ਵੀ ਸਿੰਘ ਜਿੰਨੇ ਕਿਤੇ ਧਰਮ ਦੀ ਖਾਤਰ ਸ਼ਹਾਦਤ ਦਾ ਜਾਮ ਪੀਤਾ ਹੋਵੇ, ਧਰਤੀ ਦੇ ਕਿਸੇ ਕੋਨੇ ਵਿੱਚ ਵੀ ਹੋਵੇ ਅਤੇ ਕਿਸੇ ਤਰੀਕੇ ਨਾਲ ਉਹਨੂੰ ਕਿਹੜੇ ਵੀ ਤਰੀਕੇ ਨਾਲ ਸ਼ਹੀਦ ਕੀਤਾ ਗਿਆ ਹੋਵੇ, ਉਹਨਾਂ ਸ਼ਹੀਦਾਂ ਨੂੰ ਆਪਾਂ ਯਾਦ ਕਰਨੇ। ਉਹਨਾਂ ਵਿੱਚੋਂ ਕੁਝ ਕੁ ਜਿਹੜੇ ਤਸੀਹੇ ਨੇ ਉਹਨਾਂ ਦਾ ਜ਼ਿਕਰ ਫਿਰ ਅਰਦਾਸ ਵਿੱਚ ਉਹਨਾਂ ਗੁਰਮੁਖਾਂ ਨੂੰ ਸ਼ਾਮਿਲ ਕੀਤਾ ਗਿਆ ਜਿਨ੍ਹਾਂ ਵਿੱਚ ਬੰਦ ਬੰਦ ਕੱਟਣ ਦਾ ਜ਼ਿਕਰ ਆਇਆ, ਜਿਸ ਵਿੱਚ ਖੋਪਰੀਆਂ ਲਹਾਉਣ ਦਾ ਜ਼ਿਕਰ ਆਇਆ। ਕੱਲ ਅਸੀਂ ਪੜ੍ਹਿਆ ਵਿਚਾਰਿਆ ਸੀ ਵੀ ਚਰਖੜੀਆਂ ਤੇ ਚੜ੍ਹੇ, ਅੱਜ ਹੈ ਆਰਿਆਂ ਨਾਲ ਚਿਰਾਏ ਗਏ ਅਤੇ ਜਿਹੜੇ ਆਰਿਆਂ ਨਾਲ ਚਿਰਾਏ ਗਏ ਜਾਂ ਚੀਰੇ ਗਏ ਉਹਨਾਂ ਦੇ ਪ੍ਰਤੀਨਿਧ ਨੇ, ਉਹਨਾਂ ਦੀ ਅਗਵਾਈ ਕਰਦੇ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਤੀ ਦਾਸ ਜੀ। ਆਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਆਧਾਰ 'ਤੇ ਹਜ਼ੂਰ ਦੇ ਇਸ ਪਿਆਰੇ ਸਿੱਖ ਦੀ ਔਰ ਬਾਣੀ ਦੀ ਵਿਚਾਰ ਗੁਰੂ ਕਿਰਪਾ ਨਾਲ ਆਪਾਂ ਆਰੰਭ ਕਰੀਏ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਕਿਰਪਾ ਬਖਸ਼ਿਸ਼ ਕਰਕੇ ਵਿੱਚ ਵਰਤਨ ਆਪਣੇ ਇਸ ਗੁਰਮੁਖ ਦੇ ਜੀਵਨ ਦੀ, ਇਹਨਾਂ ਦੀ ਸ਼ਹਾਦਤ ਦੀ ਔਰ ਅੰਮ੍ਰਿਤ ਬਾਣੀ ਦੇ ਸ਼ਬਦਾਂ ਦੀ ਵਿਚਾਰ ਆਪ ਵਿੱਚ ਵਰਤ ਕੇ ਕਰਾ ਲੈਣ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਤਨ ਸਿੰਘ ਭੰਗੂ ਨੇ, ਕਿਉਂਕਿ ਕਈ ਦਿਨਾਂ ਤੋਂ ਉਹਨਾਂ ਦੇ ਨਾਮ ਨੂੰ ਆਪਾਂ ਕਥਾ ਵਿੱਚ ਵਰਤਣੇ ਪਏ ਹਾਂ, ਇਸ ਕਰਕੇ ਕਿ ਇਹ ਪਰਿਵਾਰ ਸ਼ਹੀਦਾਂ ਦਾ ਪਰਿਵਾਰ ਹੈ ਅਤੇ ਰਤਨ ਸਿੰਘ ਭੰਗੂ ਉਸ ਸਰਦਾਰ ਮਹਿਤਾਬ ਸਿੰਘ ਦੇ ਪੋਤੇ ਨੇ ਜਿਨ੍ਹਾਂ ਨੇ ਮੱਸੇ ਰੰਗੜ ਦੇ ਸਿਰ ਨੂੰ ਵੱਢਿਆ ਸੀ। ਰਤਨ ਸਿੰਘ ਭੰਗੂ ਕਹਿੰਦੇ ਨੇ ਉਸ ਵੇਲੇ 18 ਤਰੀਕੇ ਸਨ ਕਿਸੇ ਬੰਦੇ ਨੂੰ ਕੋਹ ਕੇ ਮਾਰਨ ਦੇ, ਅਤੇ ਕਹਿੰਦੇ ਨੇ 18 ਦੇ 18 ਜਿਹੜੇ ਤਰੀਕੇ ਨੇ ਉਹ ਸਿੱਖਾਂ ਦੇ ਉੱਤੇ ਸਾਰੇ ਪਰਖੇ ਗਏ ਸਨ। ਉਹ ਤਰੀਕੇ ਸਨ ਕਿਸੇ ਦੀ ਖੱਲ ਲਾ ਦੇਣੀ, ਉਹ ਤਰੀਕੇ ਸਨ ਕਿਸੇ ਦਾ ਸਿਰ ਮੁਗਲੀ ਨਾਲ ਕੁੱਟ ਦੇਣਾ, ਕਿਸੇ ਨੂੰ ਪਾਣੀ ਵਿੱਚ ਡੋਬ ਕੇ ਮਾਰਨਾ, ਕਿਸੇ ਨੂੰ ਘਸੀਟਣਾ, ਕਿਸੇ ਨੂੰ ਹਾਥੀ ਪਿੱਛੇ ਬੰਨਣਾ, ਕਿਸੇ ਨੂੰ ਫਾਂਸੀ ਚਾੜ ਦੇਣਾ, ਕਿਸੇ ਦੀਆਂ ਅੱਖਾਂ ਕੱਢ ਦੇਣੀਆਂ। 18 ਦੇ 18 ਤਰੀਕੇ ਜਿਹੜੇ ਨੇ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸਿੱਖਾਂ ਦੇ ਉੱਤੇ ਜ਼ਾਲਮਾਂ ਨੇ ਪਰਖੇ ਨੇ ਅਤੇ 18 ਤਰੀਕਿਆਂ ਨਾਲ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਇਸ ਤੋਂ ਪਹਿਲਾਂ ਉਹਨਾਂ ਸਿੰਘਾਂ ਦੀ ਸ਼ਹਾਦਤ ਤੋਂ ਪਹਿਲਾਂ ਜੋ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਹੋਇਆ, ਉੱਥੇ ਉਹਨਾਂ ਨੇ 3 ਤਰੀਕੇ ਅਖਤਿਆਰ ਕੀਤੇ ਸਨ। 3 ਹੀ ਸਿੱਖ ਸਾਹਮਣੇ ਸ਼ਹੀਦ ਹੋਏ, ਉਹਨਾਂ ਵਿੱਚੋਂ ਸਭ ਤੋਂ ਪਹਿਲੇ ਸ਼ਹੀਦ ਨੇ ਭਾਈ ਮਤੀ ਦਾਸ ਜੀ, ਉਸ ਤੋਂ ਬਾਅਦ ਸ਼ਹੀਦ ਨੇ ਭਾਈ ਸਾਹਿਬ ਭਾਈ ਦਿਆਲਾ ਜੀ, ਅਤੇ ਤੀਸਰੇ ਸ਼ਹੀਦ ਨੇ ਗੁਰੂ ਕੇ ਲਾਲ ਭਾਈ ਸਾਹਿਬ ਭਾਈ ਸਤੀ ਦਾਸ ਜੀ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨੇ ਕੱਲ੍ਹ ਵੀ ਅਰਜ਼ ਕੀਤੀ ਸੀ, ਜੋ ਪ੍ਰੇਮ ਦੇ ਖਿਡਾਰੀ ਨੇ, ਜਿਨ੍ਹਾਂ ਦਾ ਆਪਣੇ ਅੰਦਰੋਂ ਸਾਈਂ ਦੇ ਚਰਨਾਂ ਨਾਲ ਨੇਹ ਹੈ, ਦੇਖੋ ਉਹਨਾਂ ਦੇ ਤਨ ਦੇ ਟੁਕੜੇ ਵੀ ਹੋ ਰਹੇ ਨੇ, ਤਨ ਦਾ ਬੰਦ ਬੰਦ ਵੀ ਕੱਟਿਆ ਜਾ ਰਿਹਾ ਹੈ, ਪਰ ਅਰਦਾਸ ਇੱਕੋ ਹੀ ਹੈ ਕਿ ਮੇਰੇ ਮਾਲਕ ਕਿਰਪਾ ਕਰੀ ਕਿ ਕਿਤੇ ਤੇਰੀ ਪ੍ਰੀਤ ਸਾਡੇ ਖਿਰਦੇ ਵਿੱਚੋਂ ਟੁੱਟ ਨਾ ਜਾਏ, ਤੇਰੇ ਚਰਨਾਂ ਨਾਲੋਂ ਪ੍ਰੀਤ ਨਾ ਟੁੱਟੇ। ਤੇ ਉਹਨਾਂ ਗੁਰਮੁਖਾਂ ਵਿੱਚੋਂ ਭਾਈ ਸਾਹਿਬ ਭਾਈ ਮਤੀ ਦਾਸ, ਜਿਨ੍ਹਾਂ ਨੂੰ ਆਰੇ ਨਾਲ ਚੀਰਿਆ ਗਿਆ, ਲੱਕੜਾਂ ਦੇ ਵਿੱਚ ਦੋ ਸ਼ਤੀਰੀਆਂ ਵਿੱਚ ਜਕੜ ਕੇ ਬੰਨ ਕੇ ਚੀਰੇ, ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਅਨੰਨ ਸਿੱਖ ਨੇ ਭਾਈ ਸਾਹਿਬ ਭਾਈ ਮਤੀ ਦਾਸ ਜੀ। ਇਹਨਾਂ ਦੇ ਸੰਬੰਧੀ ਵਿਦਵਾਨਾਂ ਦੇ ਵੱਖ ਵੱਖ ਵਿਚਾਰ ਨੇ, ਇਹਨਾਂ ਦੇ ਬਜ਼ੁਰਗਾਂ ਦੇ ਨਾਮ ਸੰਬੰਧੀ ਕੁਝ ਗੁਰਮੁਖ ਇਹ ਕਹਿੰਦੇ ਨੇ, ਤੇ ਜੋ ਹਕੀਕਤ ਵਿੱਚ ਹੈ ਕਿ ਭਾਈ ਸਾਹਿਬ ਭਾਈ ਮਤੀ ਦਾਸ ਇਹ ਚਾਰ ਭਰਾ ਸਨ। ਮਤੀ ਦਾਸ ਜੀ ਕਈਆਂ ਵਿਦਵਾਨਾਂ ਨੇ ਮਤੀ ਰਾਮ ਲਿਖੇ, ਪਰ ਜ਼ਿਆਦਾ ਪ੍ਰਚਲਿਤ ਹੈ ਭਾਈ ਮਤੀ ਦਾਸ ਜੀ, ਦੂਸਰੇ ਸਨ ਭਾਈ ਸਤੀ ਦਾਸ ਜੀ, ਤੀਸਰੇ ਸਨ ਭਾਈ ਜਤੀ ਦਾਸ ਜੀ, ਤੇ ਚੌਥੇ ਭਰਾ ਸਨ ਭਾਈ ਸਖੀ ਦਾਸ ਜੀ। ਸਤਿਗੁਰੂ ਗੁਰੂ ਰਾਮਦਾਸ ਜੀ ਦੇ ਵੇਲੇ ਕੁਝ ਵਿਦਵਾਨਾਂ ਦਾ ਇਹ ਵਿਚਾਰ ਹੈ ਕਿ ਇਹਨਾਂ ਗੁਰਸਿੱਖੀ ਨੂੰ ਇਸ ਪਰਿਵਾਰ ਨੇ ਧਾਰਨ ਕੀਤਾ, ਪਰ ਕਈਆਂ ਦਾ ਵਿਚਾਰ ਇਹ ਹੈ ਕਿ ਗੁਰੂ ਅਰਜੁਨ ਦੇਵ ਜੀ ਦੇ ਪਿਆਰੇ ਸਿੱਖ ਹੋਏ ਨੇ ਭਾਈ ਸਾਹਿਬ ਭਾਈ ਪਿਰਾਗਾ ਜੀ, ਇਹ ਭਾਈ ਸਾਹਿਬ ਭਾਈ ਮਤੀ ਦਾਸ ਜੀ ਦੇ ਪੜਦਾਦਾ ਜੀ ਸਨ। ਭਾਈ ਮਤੀ ਦਾਸ ਦੇ ਪੜਦਾਦੇ ਦਾ ਨਾਮ ਭਾਈ ਪਿਰਾਗਾ ਜੀ ਹੈ, ਦਾਦੇ ਦਾ ਨਾਮ ਭਾਈ ਦਵਾਰਕਾ ਦਾਸ ਹੈ, ਪਿਤਾ ਦਾ ਨਾਮ ਭਾਈ ਹੀਰਾ ਨੰਦ ਹੈ। ਦੇਖੋ ਕਿ ਇਹ ਪਰਿਵਾਰ ਧੰਨ ਗੁਰੂ ਅਰਜੁਨ ਦੇਵ ਗੁਰੂ ਰਾਮਦਾਸ ਜੀ ਦੇ ਵੇਲੇ ਤੋਂ ਸਿੱਖੀ ਦੇ ਦਾਇਰੇ ਵਿੱਚ ਆਇਆ। ਤੇ ਭਾਈ ਪਿਰਾਗਾ ਜੀ ਉਹ ਨੇ ਕਿ ਜਦੋਂ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ, ਤੇ ਭਾਈ ਪਿਰਾਗਾ ਜੀ ਨੂੰ ਹਜ਼ੂਰ ਨੇ 100 ਸਿੱਖਾਂ ਦਾ ਜਥੇਦਾਰ ਥਾਪਿਆ ਸੀ। ਇਸ ਪਰਿਵਾਰ ਦੇ ਨਾਲ ਗੁਰੂ ਘਰ ਦੇ ਵਿੱਚ ਇਹਨਾਂ ਦਾ ਅਦਬ ਸਤਿਕਾਰ ਵੀ ਬਣਿਆ ਰਿਹਾ। ਉਸ ਤੋਂ ਬਾਅਦ ਭਾਈ ਦਵਾਰਕਾ ਦਾਸ, ਭਾਈ ਹੀਰਾਨੰਦ ਤੇ ਭਾਈ ਹੀਰਾਨੰਦ ਦੇ ਚਾਰੇ ਪੁੱਤਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਪਰਮ ਸੇਵਕ ਸਨ। ਭਾਈ ਸਾਹਿਬ ਭਾਈ ਮਤੀ ਦਾਸ ਜੀ ਇਹਨਾਂ ਲਈ ਗੁਰੂ ਤੇਗ ਬਹਾਦਰ ਜੀ ਸ਼ਬਦ ਵੀ ਵਰਤੇ ਨੇ ਕਿ ਇਹ ਤਾਂ ਭਾਈ ਦੀ ਤਰ੍ਹਾਂ ਹੈ, ਮੇਰਾ ਸਹਾਇਕ ਹੈ, ਇਹ ਮੇਰਾ ਮਿੱਤਰ ਹੈ। ਤੇ ਸਾਹਿਬ ਗੁਰੂ ਤੇਗ ਬਹਾਦਰ ਜੀ ਜਦੋਂ ਦਿੱਲੀ ਗਏ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ, ਤੇ ਇਹ ਤਿੰਨੇ ਗੁਰਸਿੱਖ ਹਜ਼ੂਰ ਦੇ ਸਾਹਮਣੇ ਸ਼ਹੀਦ ਕੀਤੇ ਗਏ। ਆਉਣਾ ਇਸ ਵਿਸ਼ੇ ਤੇ ਵੇ ਕਿ ਉਹਨਾਂ ਨੂੰ ਆਰੇ ਨਾਲ ਕਿਵੇਂ ਚੀਰਿਆ ਤੇ ਉਹਨਾਂ ਦੀ ਪ੍ਰੀਤ ਸਤਿਗੁਰੂ ਦੇ ਚਰਨਾਂ ਨਾਲ ਕਿਵੇਂ ਨਿਭ ਗਏ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ, ਭਗਤਾਂ ਦੇ ਸ਼ਬਦ ਅਸੀਂ ਪੜ੍ਹਨੇ। ਰਵਿਦਾਸ ਜੀ ਦਾ ਇੱਕ ਬਚਨ ਹੁੰਦਾ ਹੈ ਤੇ ਇਹ ਸ਼ਬਦ ਅਕਸਰ ਆਪ ਪੜ੍ਹਦੇ ਹੋ ਕਿ ਮੇਰੀ ਸੰਗਤ ਕੋਚ ਸੋਚ ਦਿਨ ਰਾਤੀ। ਬਾਣੀ ਦੇ ਆਧਾਰ ਤੇ ਜਿਤਨੇ ਵੀ ਸ਼ਹੀਦ ਹੁੰਦੇ ਪਏ ਨੇ, ਇਹਨਾਂ ਸ਼ਹੀਦਾਂ ਦਾ ਜੋ ਜੀਵਨ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਨਾਲ ਘੜਿਆ ਗਿਆ। ਇਹਨਾਂ ਦੀ ਜ਼ਿੰਦਗੀ ਦਾ ਜੋ ਆਧਾਰ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਗੁਰੂ ਕਾ ਸ਼ਬਦ ਹੈ। ਭਗਤ ਜੀ ਦਾ ਇਹ ਸ਼ਬਦ ਹੁੰਦਾ ਹੈ ਕਿ ਮੇਰੀ ਸੰਗਤ ਪੋਚ, ਮੇਰੀ ਸੰਗਤ ਮਾੜਿਆਂ ਨਾਲ ਹੈ, ਸੋਚ ਦਿਨ ਰਾਤੀ। ਮੈਨੂੰ ਬਸ ਇੱਕੋ ਹੀ ਸੋਚ ਖਾਈ ਜਾਂਦੀ ਹੈ ਕਿ ਜਿਨ੍ਹਾਂ ਮਾੜਿਆਂ ਦੀ ਸੰਗਤ ਮੈਂ ਪਿਆ ਕਰਨਾ ਵਾਂ, ਤੇ ਉਹਨਾਂ ਵਿੱਚ ਸੰਗਤ ਦਾ ਅਰਥ ਇਹ ਵੀ ਕੀਤਾ, ਇੱਕ ਤਾਂ ਹੁੰਦੀ ਹੈ ਮਾੜੇ ਬੰਦੇ ਨਾਲ ਸੰਗਤ ਕਰਨੀ ਗੁਰਮੁਖੋ, ਇੱਕ ਹੁੰਦੀ ਹੈ ਮਾੜੇ ਫੁਰਨਿਆਂ ਦੀ ਸੰਗਤ ਕਰਨੀ। ਜਦੋਂ ਆਪਾਂ ਦੇਖੀਏ ਨਾ, ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਮਾੜੇ ਬੰਦੇ ਦੀ ਸੰਗਤ, ਉਹਦੇ ਤੋਂ ਵੀ ਬਚੀਏ। ਪਰ ਗੁਰਮੁਖੋ, ਇਕੱਲਿਆਂ ਬੈਠਿਆਂ ਗੰਦੇ ਫੁਰਨੇ ਮਾੜੇ ਫੁਰਨੇ ਜਦੋਂ ਪੈਦਾ ਹੁੰਦੇ ਨੇ ਉਹ ਵੀ ਸਾਡੇ ਮਨ ਤੇ ਪ੍ਰਭਾਵ ਪਾਉਂਦੇ ਨੇ। ਜਿਉਂ ਜਿਹਾ ਫੁਰਨੇ ਬੰਦੇ ਦੇ ਅੰਦਰ ਬਣਦੇ ਨੇ ਉਹ ਜਿਹਾ ਸਰੀਰ ਕਈ ਵਾਰੀ ਕਰਮ ਕਰਨ ਲੱਗ ਪੈਂਦਾ। ਉਸ ਵੇਲੇ ਭਗਤ ਜੀ ਨੇ ਜਿਹੜਾ ਸ਼ਬਦ ਵਰਤਿਆ ਮੇਰੀ ਮਾੜਿਆਂ ਨਾਲ ਸੰਗਤ ਹੈ, ਤੇ ਮਹਾਰਾਜ ਉਹ ਮਾੜੇ ਕਿਹੜੇ ਨੇ? ਉਹਨਾਂ ਦਾ ਇੱਕ ਸ਼ਬਦ ਹੋਰ ਹੁੰਦਾ, ਕਹਿੰਦੇ ਨੇ ਨਾਥ ਕਸੂ ਨਾ ਜਾਣੂ, ਮੈਨੂੰ ਕੋਈ ਸਮਝ ਨਹੀਂ ਪੈਂਦੀ ਪਈ, ਮਨ ਮਾਇਆ ਕਹਿ ਹਾਥ ਬਿਕਾਨੋ, ਤੁਮ ਕਈਅਤ ਹੋ ਜਗਤ ਗੁਰ ਸਵਾਮੀ, ਹਮ ਕਈਅਤ ਕਲਯੁਗ ਕੇ ਕਾਮੀ। ਇਨ ਪੰਚਨ ਇਹ ਨੇ ਮਾੜੇ ਜਿਨ੍ਹਾਂ ਦੀ ਸੰਗਤ ਮੈਂ ਕਰਨਾ ਪਿਆ, ਮੇਰੀ ਸੰਗਤ ਪੋਚ, ਇਨ ਪੰਚਨ ਮੇਰੋ ਮਨ ਜੋ ਵੀ ਗਾ ਰਹੇ ਹੋ, ਪਲ ਪਲ ਹਰ ਜੀ ਤੇ ਅੰਤਰ ਪਾ ਰਹੇ ਹੋ, ਜਿਉਂ ਜਿਉਂ ਇਹ ਕਾਮ ਦੇ ਕ੍ਰੋਧ ਦੇ ਲੋਭ ਦੇ ਈਰਖਾ ਦੇ ਨਿੰਦਿਆਂ ਦੇ ਫੁਰਨੇ ਉੱਠਦੇ ਨੇ, ਵਾਹਿਗੁਰੂ ਮੇਰ ਕਰੇ ਇਹਨਾਂ ਫੁਰਨਿਆਂ ਤੋਂ ਹੀ ਬਚਾਏ। ਕਹਿਣ ਲੱਗੇ ਮੇਰੀ ਸੰਗਤ ਪੋਚ, ਮਾੜਿਆਂ ਫੁਰਨਿਆਂ ਨਾਲ ਮੇਰੀ ਸੰਗਤ ਹੋ ਗਈ ਹੈ। ਸੋਚ ਦਿਨ ਰਾਤੀ, ਦਿਨ ਰਾਤ ਇੱਕੋ ਚਿੰਤਾ ਇੱਕੋ ਸੋਚ ਖਾਈ ਜਾਂਦੀ ਹੈ, ਮੇਰਾ ਕਰਮ ਕੁਟਲਤਾ ਜਨਮ ਕੁਭਾਤੀ। ਪਰ ਨਾਲ ਇੱਕ ਗੱਲ ਉਹਨਾਂ ਕਿਹਾ, ਕਹਿਣ ਲੱਗੇ ਦਾਤਾ ਮੇਰੀ ਸੰਗਤ ਮਾੜਿਆਂ ਨਾਲ ਏ, ਪਰ ਮੇਰੇ ਸਵਾਮੀ ਇੱਕ ਕਿਰਪਾ ਕਰੀ ਰਾਮ ਗੁਸਈਆ ਜੀ ਕੇ ਜੀਵਨ, ਖੇ ਮੇਰੇ ਸੋਹਣੇ ਰਾਮ, ਖੇ ਮੇਰੇ ਗੁਸਾਈ, ਖੇ ਮੈਨੂੰ ਜ਼ਿੰਦਗੀ ਦੇਣ ਵਾਲੇ ਮੇਰੇ ਮਾਲਕਾ, ਤੂੰ ਮੇਰੇ ਜੀਵਨ ਦਾ ਜੀਵਨ ਹੈ, ਰਾਮ ਗੁਸਈਆ ਮੇਰੀ ਜਿੰਦ ਦਾ ਜੀਵਨ ਹੈ, ਜੀ ਕੇ ਜੀਵਨਾ ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਹੁਣ ਦੇਖੋ ਸ਼ਹੀਦਾਂ ਨੇ ਪਰਨ ਕਿਹੜੇ ਮਿੱਥੇ ਤੇ ਬਾਣੀ ਵਿੱਚੋਂ ਤੁਕਾ ਲਈਆਂ, ਕਿਉਂਕਿ ਜਦੋਂ ਅਸੀਂ ਬਾਣੀ ਪੜ੍ਹਨੇ ਉਹਨਾਂ ਨੇ ਸ਼ਬਦ ਨਿਸ਼ਾਨਾ ਸਾਹਮਣੇ ਰੱਖੇ। ਹੁਣ ਭਾਈ ਮਤੀ ਦਾਸ ਵਰਗੇ ਜਦੋਂ ਇਹ ਸ਼ਬਦ ਪੜ੍ਹਦੇ ਹੋਣਗੇ ਗੁਰਮੁਖ, ਤੇ ਅਗਲੀ ਤੁਕ ਵੱਲ ਧਿਆਨ ਦਿਆ ਜੇ, ਮੈਂ ਤਾਂ ਸ਼ਬਦ ਸੁਣਾ ਰਿਹਾ ਕਿ ਅਸਲ ਵਿੱਚ ਭਾਈ ਸਾਹਿਬ ਦੇ ਜੀਵਨ ਨਾਲ ਇਹ ਤੁਕਾਂ ਟੁਕਦੀਆਂ ਪਈਆਂ ਨੇ। ਸ਼ਬਦ ਕਿਆ? ਕਹਿਣ ਲੱਗੇ ਰਾਮ ਗੁਸਈਆ ਜੀ ਕੇ ਜੀਵਨਾ ਮੋਹੇ ਨਾ ਵਿਸਾਰੋ ਮੈਂ ਜਨ ਤੇਰਾ, ਤੇ ਨਾਲ ਕਹਿਣ ਲੱਗੇ ਮੇਰੀ ਖਰੋ ਵਿਪਤ ਜਨ ਕਰੋ ਸੁਭਾਈ। ਕਹਿਣ ਲੱਗੇ ਚਰਨ ਨਾ ਛਾਡੋ ਸਰੀਰ ਕਲ ਜਾਏ। ਦੇਖੋ ਕਿੱਡੀ ਵੱਡੀ ਉਹਨਾਂ ਨੇ ਮੰਜ਼ਿਲ ਸਾਹਮਣੇ ਮਿੱਥ ਲਈ। ਕਹਿੰਦੇ ਨੇ ਮੇਰੀ ਇਸ ਮੁਸੀਬਤ ਨੂੰ ਦੂਰ ਕਰੋ। ਕਿਹੜੀ ਮੁਸੀਬਤ? ਆਪਾਂ ਕਹਾਂਗੇ ਕਿਤੇ ਤਨ ਦਾ ਦੁੱਖ ਆਇਆ ਏ। ਕਹਿਣ ਲੱਗੇ ਮੇਰੀ ਖਰੋ ਵਿਪਤ, ਉਹ ਵਿਪਤ ਸੀ ਕਿ ਜਿਹੜੀ ਮਾੜਿਆਂ ਫੁਰਨਿਆਂ ਨਾਲ ਮੇਰੀ ਸੰਗਤ ਏ ਨਾ, ਕਿਰਪਾ ਕਰਕੇ ਇਸ ਮੁਸੀਬਤ ਤੋਂ ਬਚਾ ਲੈ, ਇਸ ਮੁਸੀਬਤ ਵਿੱਚ ਫਸਿਆ ਕਈ ਜਨਮ ਨਿਕਲ ਸਕਦੇ। ਮੇਰੀ ਖਰੋ ਵਿਪਤ ਜਨ ਕਰੋ ਸੁਭਾਈ, ਮੇਰੇ ਅੰਦਰ ਨੂੰ ਪ੍ਰੇਮ ਦੀ ਭਾਵਨਾ ਦੇ, ਤੇ ਕਿਰਪਾ ਕਰੀ ਇੰਨੀ ਕੁ ਤਾਕਤ ਦੇ ਦੇਈ ਕਿ ਕਹਿਣ ਲੱਗੇ ਚਰਨ ਨਾ ਛਾਡੂ ਮੈਂ ਤੇਰੇ ਸਰੀਰ, ਤੇਰੇ ਚਰਨਾਂ ਨੂੰ ਨਹੀਂ ਛੱਡਣਾ। ਤੇ ਕਹਿਣ ਲੱਗੇ ਸਰੀਰ ਕਲ ਜਾਈ, ਭਾਵੇਂ ਸਰੀਰ ਨਾਸ ਹੋ ਜਾਏ ਗਲ ਜਾਏ, ਪਰ ਤੇਰੇ ਚਰਨਾਂ ਤੋਂ ਮੇਰੀ ਪ੍ਰੀਤ ਕਦੀ ਟੁੱਟੇ। ਗੁਰਮੁਖੋ ਇੱਕ ਸ਼ਬਦ ਭਗਤ ਜੀ ਦਾ ਹੋਰ ਕਹਿ ਕੇ ਮੈਂ ਭਾਈ ਸਾਹਿਬ ਦੇ ਜੀਵਨ ਵੱਲ ਆਉਣਾ ਚਾਹੁੰਦਾ, ਤੇ ਉਹਨਾਂ ਦੇ ਜੀਵਨ ਰਾਹੀਂ ਕੁਝ ਬਾਣੀ ਦੇ ਪ੍ਰਮਾਣਾਂ ਰਾਹੀਂ ਆਪ ਨਾਲ ਵਿਚਾਰ ਸਾਂਝੀ ਕਰਨੀ। ਭਗਤ ਜੀ ਦਾ ਇੱਕ ਬਚਨ ਹੁੰਦਾ ਹੈ, ਕਹਿਣ ਲੱਗੇ ਕਾਹਾਂ ਭਇਓ ਜੋ ਤਨ ਭਇਓ ਛਿਨ ਛਿਨ। ਇਹ ਹਜ਼ੂਰ ਦਾ ਰਵਿਦਾਸ ਜੀ ਦਾ ਬਚਨ। ਕਾਹਾਂ ਭਇਓ, ਕੀ ਹੋਇਆ? ਜੋ ਤਨ ਭਇਓ ਛਿਨ ਛਿਨ, ਛਿਨ ਛਿਨ ਦਾ ਅਰਥ ਹੁੰਦਾ ਬੰਦ ਬੰਦ ਹੋਣਾ, ਟੁਕੜੇ ਟੁਕੜੇ ਹੋ ਜਾਣਾ, ਤੁੰਬੇ ਤੁੰਬੇ ਹੋ ਜਾਣਾ। ਕਹਿਣ ਲੱਗੇ ਕੀ ਹੋਇਆ ਕਿ ਜੇਕਰ ਮੇਰਾ ਤਨ ਵੀ ਟੁਕੜੇ ਟੁਕੜੇ ਹੋ ਜਾਏ, ਰੂੰ ਦੀ ਤਰ੍ਹਾਂ ਤੁੰਬਾ ਤੁੰਬਾ ਹੋ ਜਾਏ। ਕਾਂ ਭਇਓ ਜੋ ਤਨ ਭਇਓ ਛਿਨ ਛਿਨ, ਪ੍ਰੇਮ ਜਾਏ ਤੋ ਡਰ ਪੈ ਤੇਰੋ ਜਾ। ਕਹਿਣ ਲੱਗੇ ਤਨ ਤੇ ਜਾਨ ਨਾਲ ਨਹੀਂ, ਮੈਨੂੰ ਤਾਂ ਡਰ ਇਸ ਗੱਲ ਦਾ ਲੱਗਦਾ ਦਾਤਾ, ਕਿਤੇ ਇਹੋ ਜਿਹੀ ਮਨਹੂਸ ਘੜੀ ਨਾ ਆ ਜਾਏ ਕਿ ਜਿਸ ਵੇਲੇ ਮੇਰੇ ਖਿਰਦੇ ਵਿੱਚੋਂ ਤੇਰਾ ਪ੍ਰੇਮ ਨਿਕਲ ਜਾਏ। ਤਨ ਦੇ ਟੁੱਟਣ ਦਾ, ਤਨ ਦੇ ਛਿਨ ਹੋਣ ਦਾ, ਤਨ ਦੇ ਜਾਣ ਦਾ ਡਰ ਨਹੀਂ, ਡਰ ਤੇ ਇਸ ਗੱਲ ਦਾ ਕਿਤੇ ਤਨ ਦੇ ਕੁੰਡਿਆਂ ਅੰਦਰੋਂ ਪ੍ਰੀਤ ਨਾ ਚਲੀ ਜਾਏ। ਗੁਰਮੁਖੋ ਤੀਸਰਾ ਬਚਨ, ਮੈਂ ਭਗਤਾਂ ਦੀ ਪ੍ਰਮਾਣ ਅੱਜ ਕੁਝ ਲਏ ਨੇ ਕਿ ਭਾਈ ਸਾਹਿਬ ਦੇ ਜੀਵਨ ਦੀ ਸਾਂਝ ਪਾਉਣ ਲਈ। ਦੇਖੋ ਬਾਬਾ ਫਰੀਦ ਜੀ ਨੇ ਬੜਾ ਪਿਆਰਾ ਇੱਕ ਬਚਨ ਕਿਹਾ ਤੇ ਆਪ ਨੂੰ ਇਹ ਸ਼ਲੋਕ ਕੰਠ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਿ ਸਰੀਰ ਬੜਾ ਕੀਮਤੀ ਹੈ, ਲੱਭਦਾ ਬੜੀ ਮੁਸ਼ਕਲ ਨਾਲ ਹੈ, ਪਰ ਜੇ ਰਵਿਦਾਸ ਜੀ ਕਹਿੰਦੇ ਨੇ ਕਿ ਪ੍ਰੀਤ ਚਲੀ ਜਾਏ ਤੇ ਤਨ ਦਾ ਬਚ ਜਾਣਾ ਮੇਰੇ ਲਈ ਦੁਖਦਾਈ ਹੈ, ਪਰ ਜੇ ਪ੍ਰੀਤ ਰਹਿ ਜਾਏ, ਤਨ ਛਿਨ ਛਿਨ ਹੋ ਜਾਏ, ਸਰੀਰ ਕੱਲ ਜਾਏ ਤਾਂ ਮੈਨੂੰ ਭੈ ਨਹੀਂ। ਤੇ ਸਹਿ ਬਾਬੇ ਫਰੀਦ ਵਰਗੇ ਉਸ ਮੁਸਲਮਾਨ ਫਕੀਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਜਵਾਨੀ ਢਲਣ ਦਾ ਹਰ ਇੱਕ ਨੂੰ ਡਰ ਰਹਿੰਦਾ, ਤੇ ਅਸੀਂ ਯਤਨ ਕਰਨੇ ਆ ਵੀ ਜਵਾਨੀ ਦੇ ਦਿਨ ਕਿਤੇ ਨਾ ਜਾਣ। ਇਹੀ ਕਾਰਨ ਮੈਂ ਇੱਕ ਵਾਰੀ ਅਰਜ਼ ਕੀਤੀ ਸੀ ਕਿ ਜਦੋਂ ਕਿਤੇ ਕਿਸੇ ਬਜ਼ੁਰਗ ਕੋਲ ਬੈਠੋ, ਉਹ ਜ਼ਿਆਦਾਤਰ ਆਪਣੀ ਜਵਾਨੀ ਦੀਆਂ ਗੱਲਾਂ ਪਰਤ ਪਰਤ ਕੇ ਦੁਹਰਾਉਂਦਾ ਹੈ। ਜਵਾਨੀ ਇੱਕ ਆਪਣੇ ਆਪ ਵਿੱਚ ਨਸ਼ਾ ਹੈ, ਜਵਾਨੀ ਇੱਕ ਆਪਣੇ ਆਪ ਵਿੱਚ ਗਰੂਰਤ ਹੈ। ਤੇ ਸਾਹਿਬ ਨੇ ਜਦੋਂ ਵੀ ਕਿਤੇ ਹੰਕਾਰ ਸ਼ਬਦ ਵਰਤਿਆ ਤੇ ਦੋ ਅੱਖਰ ਪਹਿਲਾਂ ਲਏ ਨੇ, ਇੱਕ ਜਵਾਨੀ ਤੇ ਦੂਜਾ ਰੁਪਈਆ। ਹਜ਼ੂਰ ਦੇ ਬਚਨ ਆਪਾਂ ਪੜ੍ਹਨੇ, ਧਨ ਜੋਬਣ ਦੋ ਵੈਰੀ ਹੋਏ ਜਿਨੀ ਰੱਖੇ ਲੰਘ ਲਾਏ, ਜਾਂ ਹਜ਼ੂਰ ਨੇ ਬਚਨ ਕੀਤਾ ਜੋਬਨ ਧਨ ਪ੍ਰਭਤਾ ਕੈ ਮਾਧਮ, ਜਵਾਨੀ ਤੇ ਦੌਲਤ ਦੋਨਾਂ ਨੂੰ ਇਕੱਠਿਆਂ ਕੀਤਾ। ਸਹਿ ਬਾਬੇ ਫਰੀਦ ਜੀ ਨੇ ਬਚਨ ਕਿਹਾ, ਕਹਿਣ ਲੱਗੇ ਕਿ ਜਵਾਲੀ ਢਲਣ ਦਾ ਹਰ ਇੱਕ ਨੂੰ ਭੈ ਖਾਂਦਾ ਪਿਆ ਕਿ ਕਿਤੇ ਜਵਾਨੀ ਮੇਰੀ ਚਲੀ ਨਾ ਜਾਏ, ਤੇ ਕਹਿੰਦੇ ਨੇ ਮੈਨੂੰ ਸਭ ਤੋਂ ਵੱਡਾ ਇਹ ਭੈ ਪਿਆ ਖਾਂਦਾ ਹੈ ਕਿ ਜਵਾਨੀ ਬੇਸ਼ੱਕ ਚਲੀ ਜਾਏ ਪਰ ਮੇਰੇ ਮਾਲਕਾ ਕਿਤੇ ਤੇਰੇ ਅੰਦਰੋਂ ਜਿਹੜੀ ਮੇਰੇ ਅੰਦਰ ਤੇਰੇ ਨਾਮ ਦੀ ਪ੍ਰੀਤ ਬਣੀ ਹੈ ਕਿਤੇ ਉਹ ਪ੍ਰੀਤ ਨਾ ਚਲੀ ਜਾਏ, ਕਿਉਂਕਿ ਤੇਰੇ ਪਿਆਰ ਤੋਂ ਬਿਨਾਂ ਤੇਰੇ ਪ੍ਰੇਮ ਤੋਂ ਬਿਨਾਂ ਮੇਰੇ ਮਾਲਕ ਜਵਾਨੀ ਇਸ ਤਰ੍ਹਾਂ ਹੈ ਕਿ ਜਿਵੇਂ ਉਸ ਰੁੱਖ ਜਿਹਦੀਆਂ ਜੜ੍ਹਾਂ ਸੁੱਕ ਜਾਣ ਤੇ ਸੁੱਕੇ ਕੋਈ ਰੁੱਖ ਦੇ ਨੇੜੇ ਤਾਂ ਪੰਛੀ ਵੀ ਨਹੀਂ ਢੁੱਕਦੇ, ਪ੍ਰਭੂ ਪ੍ਰੇਮ ਤੋਂ ਬਿਨਾਂ ਜਿਤਨੇ ਮਰਜ਼ੀ ਸੁੱਖ ਨੇ ਪਰ ਬੰਦੇ ਦੀ ਜ਼ਿੰਦਗੀ ਸੁੱਕੇ ਰੁੱਖ ਦੀ ਤਰ੍ਹਾਂ। ਸਾਹਿਬ ਨੇ ਸ਼ਬਦ ਵਰਤੇ ਕਿ ਜੋਬਨ ਜਾਂਦੇ ਨਾ ਡਰਾਂ, ਮੈਨੂੰ ਜਵਾਨੀ ਜਾਣ ਦਾ ਕੋਈ ਭੈ ਨਹੀਂ ਕੋਈ ਡਰ ਨਹੀਂ, ਪਰ ਇੱਕ ਸ਼ਰਤ ਮੇਰੀ ਹੈ ਦਾਤਾ, ਸ਼ਰਤ ਨਹੀਂ ਬੇਨਤੀ ਹੈ, ਜੇ ਸਹਿ ਪ੍ਰੀਤ ਨਾ ਜਾਏ, ਜਵਾਨੀ ਚਲੀ ਜਾਏ ਪਰ ਪ੍ਰੀਤ ਨਿਭ ਜਾਏ। ਇਹ ਨਹੀਂ ਕਿ ਜਵਾਨੀ ਰੱਖਣ ਦੀ ਖਾਤਰ ਮੈਂ ਤੇਰੇ ਚਰਨਾਂ ਨਾਲੋਂ ਪ੍ਰੀਤ ਤੋੜ ਦਿਆਂ। ਦੇਖੋ ਇੱਕੋ ਮਤ ਹੈ ਸਾਰੇ ਭਗਤਾਂ ਦਾ, ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ, ਕਿਉਂਕਿ ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਕਿੰਨੀਆਂ ਜਵਾਨੀਆਂ ਸੁੱਕ ਗਈਆਂ ਸੜ ਗਈਆਂ, ਉਹ ਜਵਾਨੀ ਬਚਾਉਂਦੇ ਰਹੇ ਪਰ ਰੱਬ ਦੇ ਚਰਨਾਂ ਦੀ ਪ੍ਰੀਤ ਹਿਰਦੇ ਵਿੱਚੋਂ ਨਿਕਲ ਗਈ। ਭਾਈ ਸਾਹਿਬ ਭਾਈ ਮਤੀ ਦਾਸ ਜੀ ਗੁਰਸਿੱਖ ਘਰਾਣਾ ਹੈ, ਇਹ ਛਿੱਬਰ ਪਰਿਵਾਰ ਵਿੱਚੋਂ ਸਨ। ਇਸ ਕਰਕੇ ਮੈਂ ਅਰਜ਼ ਕਰਨ ਲੱਗਾ, ਕਈ ਵਾਰੀ ਅਸੀਂ ਸ਼ਬਦ ਵਰ ਦਿੰਦੇ ਹਾਂ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਬ੍ਰਾਹਮਣ ਨੇ ਆਪਣੀ ਛੁਰੀ ਚਲਾਈ, ਪਰ ਕਦੀ ਇੱਕ ਸ਼ਬਦ ਨੂੰ ਲੈ ਕੇ ਨਫ਼ਰਤ ਨਾ ਕਰਿਓ ਤੇ ਜਿਹੜੀ ਗੱਲ ਸਾਡੇ ਵਿੱਚ ਬਹਿ ਚੁੱਕੀ ਨਿਕਲਦੀ ਕੋਈ ਨਹੀਂ। ਆਪ ਨਾ ਦੇ ਚੁਰੂ ਪਰ ਪਾਨੀ, ਅਸੀਂ ਕਹਿੰਦੇ ਹਾਂ ਬ੍ਰਾਹਮਣ ਨਾ ਦਾ ਬ੍ਰਾਹਮਣ ਤਾਂ ਰਹਿਣੀ ਨਹੀਂ ਸੀ ਚਾਹੀਦਾ, ਬ੍ਰਾਹਮਣ ਸ਼ਬਦ ਤੋਂ ਨਫ਼ਰਤ ਕਰਨੇ ਆ। ਪਰ ਕਦੀ ਇਸ ਘਰਾਣੇ ਨੂੰ ਪੜ੍ਹ ਕੇ ਦੇਖਿਓ ਕਿ ਛਿੱਬਰ ਘਰਾਣਾ ਬ੍ਰਾਹਮਣ ਪਰਿਵਾਰ ਵਿੱਚੋਂ, ਭਾਈ ਮਤੀ ਦਾਸ ਭਾਈ ਸਤੀ ਦਾਸ। ਦੇਖੋ ਉਸ ਤੋਂ ਅਗਲੀ ਗੱਲ, ਇਹ ਦੁਨੀਆਂ ਵਿੱਚ ਰੱਬ ਨੇ ਕੋਈ ਵੀ ਫਿਰਕਾ ਐਸਾ ਨਹੀਂ ਜਿਹਦੇ ਵਿੱਚ ਚੰਗੇ ਤੇ ਮੰਦੇ ਲੋਕ ਨਾ ਮਿਲਣ, ਦੋਨੋਂ ਤਰ੍ਹਾਂ ਦੇ ਲੋਕ ਮਿਲਣਗੇ, ਪਰ ਇਹ ਆਪਾਂ ਦੇਖਣਾ ਵੀ ਆਪਾਂ ਸਾਂਝ ਕਿਹਦੇ ਨਾਲ ਪਾ ਕੇ ਤੁਰਨਾ। ਕਦੀ ਤੁਸੀਂ ਪਹਾੜ ਤੇ ਜਾਇਓ, ਉੱਥੇ ਇੱਕ ਬੂਟੀ ਮਿਲਦੀ, ਅਕਸਰ ਜਿਹੜੇ ਸੱਜਣ ਹੇਮਕੁੰਡ ਸਾਹਿਬ ਨੂੰ ਜਾਂਦੇ ਨੇ ਉੱਥੇ ਵੀ ਰਸਤੇ ਵਿੱਚ ਆਉਂਦੀ, ਜੇ ਕਿਤੇ ਉਸ ਬੂਟੀ ਨਾਲ ਤਨ ਟੱਚ ਕਰ ਜਾਏ ਨਾ ਤੇ ਸਾਰੇ ਸਰੀਰ ਤੇ ਕੁਦਮ ਖਾਜ ਹੋਣ ਲੱਗ ਪੈਂਦੀ, ਸਾਰਾ ਸਰੀਰ ਧਰਫੜ ਧਰਫੜ ਹੋ ਜਾਂਦਾ। ਤੇ ਉਸੇ ਬੂਟੀ ਦੀਆਂ ਜੜ੍ਹਾਂ ਵਿੱਚ ਜਿੱਥੇ ਉਹ ਉੱਗੀ ਹੋਵੇਗੀ ਉਹਦੇ ਥੱਲੇ ਇੱਕ ਹੋਰ ਬੂਟੀ ਹੁੰਦੀ ਹੈ, ਉਹਨੂੰ ਪਾਲਕ ਬੂਟੀ ਕਹਿੰਦੇ ਨੇ ਆਮ ਤੌਰ ਤੇ। ਉਸੇ ਬੂਟੀ ਨੂੰ ਤੋੜ ਕੇ ਤਨ ਤੇ ਮਲੋ ਤੇ ਇੱਕੋ ਦਮ ਉਹ ਦੁੱਖ ਕੱਟਿਆ ਜਾਂਦਾ। ਜੇ ਉੱਥੇ ਦੁੱਖ ਵਾਲਾ ਪੈਦਾ ਹੋਇਆ ਤੇ ਨਾਲ ਦੁੱਖ ਦੂਰ ਕਰਨ ਵਾਲਾ ਵੀ ਹੈ। ਜੇ ਰੱਬ ਨੇ ਕੀਮਤੀ ਫਲ ਪੈਦਾ ਕੀਤੇ ਨੇ ਜਿਹੜੇ ਸਰੀਰ ਨੂੰ ਰਸ ਦਿੰਦੇ ਨੇ, ਤੇ ਸੱਚ ਜਾਣੋ ਮੋਹਰਾ ਵੀ ਦੇਖੋ ਜ਼ਹਿਰ ਵਰਗੇ ਫਲ ਵੀ ਕਈ ਨੇ ਜਿਨ੍ਹਾਂ ਦੇ ਖਾਣ ਨਾਲ ਬੰਦੇ ਦੀ ਮੌਤ ਵੀ ਹੋ ਜਾਂਦੀ। ਸਤਿਗੁਰੂ ਨੇ ਬਾਣੀ ਵਿੱਚ ਬਿਲਕੁਲ ਸਪਸ਼ਟ ਕੀਤਾ, ਕਹਿਣ ਲੱਗੇ ਐਵੇਂ ਨਫ਼ਰਤ ਦੀ ਪੰਡ ਨਾ ਚੁੱਕ ਕੇ ਤੁਰਿਆ ਫਿਰੀ, ਬਿਖ ਅੰਮ੍ਰਿਤ ਕਰਤਾਰ ਉਪਾਏ, ਜ਼ਹਿਰ ਤੇ ਅੰਮ੍ਰਿਤ ਰੱਬ ਨੇ ਪੈਦਾ ਕੀਤੇ। ਸੰਸਾਰ ਬਿਰਖ ਕੋ ਦੋਏ ਫਲ ਲਾਏ, ਉਹਨੇ ਵਿਖ ਰੁੱਖ ਨੂੰ ਇੱਕ ਟਾਣੀ ਤੇ ਅੰਮ੍ਰਿਤ ਲਾ ਦਿੱਤਾ, ਇੱਕ ਟਾਣੀ ਤੇ ਬਿਖ ਲਾ ਦਿੱਤਾ, ਪਰ ਜੇ ਤੂੰ ਨਫ਼ਰਤ ਕਰਕੇ ਚੱਲਿਓ। ਹੁਣ ਆਖਰ ਉਹ ਵੀ ਬ੍ਰਾਹਮਣ ਹੈ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਿਆਂ ਨੂੰ ਗ੍ਰਿਫ਼ਤਾਰ ਕਰਾਉਂਦਾ ਪਿਆ, ਪਰ ਹੈ ਨੇ ਗੁਰਸਿੱਖ। ਭਾਈ ਸਾਹਿਬ ਭਾਈ ਮਤੀ ਦਾਸ ਘਰਾਣਾ ਤਾਂ ਪਿੱਛੋਂ ਉਹੀ ਤੁਰਿਆ ਹੁੰਦਾ, ਪਰ ਉਹ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਅੱਜ ਦੋ ਪਾੜ ਹੋਣ ਲਈ ਤਿਆਰ ਖਲੋਤਾ। ਦੇਖੋ ਇੱਕ ਉਹ ਮੁਸਲਮਾਨ ਹੈ ਜਿਹੜਾ ਗੁਰੂ ਤੇਗ ਬਹਾਦਰ ਜੀ ਦੇ ਪੋਤਿਆਂ ਨੂੰ ਉਹ ਕੋਹ ਕੋਹ ਕੇ ਸ਼ਹੀਦ ਪਿਆ ਕਰਦਾ, ਤੇ ਇੱਕ ਉਹ ਵੀ ਦੋ ਮੁਸਲਮਾਨ ਭਰਾ ਨੇ ਜਿਹੜੇ ਸਾਰੀ ਸਾਰੀ ਰਾਤ ਘਰ ਅੱਗੇ ਖਲੋਤੇ ਰਹਿੰਦੇ ਨੇ ਤੇ ਕਹਿੰਦੇ ਨੇ ਕਲਗੀ ਵਾਲਿਆ ਕਿ ਸਾਨੂੰ ਮਾਰ ਕੇ ਤਾਂ ਅੰਦਰ ਕੋਈ ਆ ਸਕਦਾ ਹੈ, ਸਾਡੇ ਜਿਉਂਦੇ ਜੀ ਤੇਰੇ ਵੱਲ ਕੋਈ ਤੱਕ ਵੀ ਨਹੀਂ ਸਕਦਾ ਹੈ ਉਹ ਮੁਸਲਮਾਨ। ਤੇ ਗੁਰੂ ਕਲਗੀ ਵਾਲੇ ਜਦੋਂ ਫਿਰ ਹੁਕਮਨਾਮਾ ਲਿਖਦੇ ਨੇ, ਮੈਂ ਇੱਥੇ ਇਸ ਕਰਕੇ ਥੋੜਾ ਜਿਹਾ ਅਰਜ਼ ਕਰਨੀ ਚਾਹੁੰਦਾ ਆਪਣੇ ਮਨ ਨੂੰ ਸਮਝਾਉਣ ਲਈ ਦਾਤਾ ਕਿ ਅੰਦਰੋਂ ਦਵੈਸ਼ ਕਿਤੇ ਮਰੇ ਸਾਡੇ, ਕਿਉਂਕਿ ਸਾਹਿਬ ਕਹਿੰਦੇ ਨੇ ਜੇ ਅੰਦਰ ਦਵੈਸ਼ ਪਲਦੀ ਰਹੀ ਤੇ ਕਦੀ ਨਾਮ ਫਲੀਪੂਤ ਨਹੀਂ ਹੋਣਾ। ਇੱਕ ਤੁਕ ਅਸੀਂ ਬੜੀ ਵਾਰੀ ਪੜ੍ਹਨੇ ਆ, ਜੇ ਇੱਕ ਹੋਏ ਤਾਂ ਉਗਵੈ। ਹੁਣ ਗੁਰਮੁਖੋ ਚੇਤੇ ਰੱਖੋ, ਇੱਕ ਦਾ ਅਰਥ ਆਪਾਂ ਇੱਥੇ ਕਰਨੇ ਆ, ਜੇ ਦਾਣਾ ਇੱਕ ਰਹੇਗਾ ਤੇ ਜੇ ਦਾਣਾ ਦੁਪਾੜ ਹੋ ਜਾਏ ਨਾ ਤੇ ਜਿੰਨਾ ਮਰਜ਼ੀ ਖੇਤ ਵਾਹਿਆ ਹੋਵੇ ਖਾਦ ਪਾਈ ਹੋਵੇ ਉਹ ਦਾਣਾ ਕਦੀ ਵੀ ਪ੍ਰਫੁੱਲਤ ਨਹੀਂ ਹੁੰਦਾ ਜਿਹੜਾ ਦੋ ਪਾੜ ਹੋ ਜਾਏ ਤੇ ਸਾਹਿਬ ਨੇ ਕਿਹਾ ਬਾਣੀ ਵਿੱਚ ਕਹਿਣ ਲੱਗੇ ਦੀਓ ਬੀਜ ਪੱਤ ਲੈ ਗਏ ਅਬ ਕਿਉਂ ਉਗਵੈ ਦਾਲ ਦਾਣਾ ਇੱਕ ਏ ਦਾਲ ਉਦੋਂ ਬਣਦੀ ਏ ਜਦੋਂ ਦਾਣੇ ਦੇ ਦੋ ਟੁਕੜੇ ਹੋ ਗਏ ਤੇ ਗੁਰਮੁਖਾ ਦੋ ਟੁਕੜੇ ਹੋਏ ਦਾਣਾ ਦਾਲ ਬਣ ਜਾਏ ਤੇ ਉਹ ਨਹੀਂ ਪੁੰਗਰਦਾ ਤੇ ਜਿਹੜਾ ਮਨ ਦਵੈਸ਼ ਵਿੱਚ ਦੋ ਟੁਕੜੇ ਹੋ ਗਏ ਜਿੰਨੇ ਮਰਜ਼ੀ ਧਰਮ ਕਰਮ ਕਰੀ ਜਾਏ ਉਹਦੇ ਅੰਦਰ ਵੀ ਰੂਹਾਨੀਅਤ ਨਹੀਂ ਪੁੰਗਰਦੀ ਸਭ ਸਪਸ਼ਟ ਜੀ ਗੱਲ ਏ ਇੱਕ ਹੋਏ ਤਾਂ ਉਗਵੇ ਅੰਦਰ ਦੀ ਇਕਾਗਰਤਾ ਹੋਵੇ ਅੰਦਰ ਦੀ ਦਵੈਸ਼ ਮਿੱਟੀ ਹੋਵੇ ਤੇ ਕਹਿਣਾ ਬਹੁਤ ਸੌਖਾ ਹੈ ਇਹਨੂੰ ਮਿਟਾਉਣ ਲਈ ਬਹੁਤ ਘਾਲਣਾ ਦੀ ਲੋੜ ਹੈ ਸਾਹਿਬ ਜੀ ਨੇ ਕਿਰਪਾ ਕੀਤੀ ਜਿਹੜੀ ਅਰਜ਼ ਮੈਂ ਕਰ ਰਿਹਾ ਦੇਖੋ ਉਹ ਮੁਸਲਮਾਨ ਨੇ ਇੱਕ ਕਹਿ ਰਿਹਾ ਵੀ ਇਹਨਾਂ ਬੱਚਿਆਂ ਨੂੰ ਖਤਮ ਕੀਤਾ ਜਾਏ ਤੇ ਦੂਜਾ ਭਰੀ ਹੋਈ ਕਚਹਿਰੀ ਵਿੱਚ ਖਲੋ ਕੇ ਹਾਹ ਦਾ ਨਾਰਾ ਮਾਰਦਾ ਨਹੀਂ ਹੋਏ ਕਿ ਇਹਨਾਂ ਬੱਚਿਆਂ ਤੇ ਜ਼ੁਲਮ ਕਰਨਾ ਖੁਦਾ ਨੇ ਤੁਹਾਡੇ ਉੱਤੇ ਕਹਿਰ ਦੀ ਹਨੇਰੀ ਟਾ ਦੇਣੀ ਹੈ ਪਰ ਦੇਖੋ ਉਹ ਦੋਨੋਂ ਭਰਾ ਗੁਰੂ ਕਲਗੀਧਰ ਜੀ ਦਾ ਪਲਕ ਵੀ ਚੁੱਕਦੇ ਪਏ ਨੇ ਤੇ ਗੁਰੂ ਕਲਗੀਧਰ ਜਦੋਂ ਮੁਰਦਿਆਂ ਨੂੰ ਹੁਕਮਨਾਮਾ ਦਿੰਦੇ ਨੇ ਵੈਸੇ ਹੁਕਮਨਾਮਾ ਇੱਥੇ ਅਰਜ਼ ਵੀ ਕੀਤਾ ਮੈਂ ਦੁਹਰਾ ਦੇਣਾ ਮਾਛੀਵਾੜੇ ਦੇ ਨਗਰ ਨੂੰ ਦੋ ਹੁਕਮਨਾਮੇ ਕਲਗੀਧਰ ਦੇ ਮਿਲੇ ਨੇ ਦੋਨੋਂ ਹੀ ਹੁਕਮਨਾਮੇ ਅੱਜ ਵੀ ਭਾਈ ਗਨੀ ਖਾਂ ਤੇ ਨਬੀ ਖਾਂ ਦਾ ਜਿਹੜਾ ਘਰ ਏ ਉਹਦੇ ਵਿੱਚ ਫੋਟੋ ਸਟੇਟ ਮਿਲਦੀ ਇੱਕ ਤਾਂ ਹੁਕਮਨਾਮਾ ਮਾਛੀਵਾੜੇ ਦੀ ਸੰਗਤ ਨੂੰ ਤੇ ਦੂਜਾ ਹੁਕਮਨਾਮਾ ਮਾਛੀਵਾੜੇ ਭਾਈ ਗਨੀ ਖਾਂ ਤੇ ਨਬੀ ਖਾਂ ਜਿਹੜਾ ਸੰਗਤ ਨੂੰ ਹੁਕਮਨਾਮਾ ਉਹ ਕਿਸੇ ਦੇ ਖੱਤੀ ਆਇਆ ਤੇ ਜਿਹੜਾ ਹੁਕਮਨਾਮਾ ਭਾਈ ਗਨੀ ਖਾਂ ਤੇ ਨਬੀ ਖਾਂ ਨੂੰ ਮਿਲਿਆ ਉਹਨਾਂ ਨੂੰ ਆਪਣੇ ਸਾਹਮਣੇ ਬਿਠਾ ਕੇ ਤੇ ਕਲਗੀ ਵਾਲੇ ਨੇ ਆਪਣੀ ਕਲਮ ਨਾਲ ਉਸ ਹੁਕਮਨਾਮੇ ਨੂੰ ਲਿਖਾਇਆ ਤੇ ਆਪ ਜੀ ਜਦੋਂ ਹੁਕਮਨਾਮੇ ਕਦੀ ਪੜ੍ਹੋ ਵੈਸੇ ਵੱਖਰਾ ਪ੍ਰਕਰਨ ਏ ਹਜ਼ੂਰ ਆਪ ਸਾਰਾ ਕਲਮ ਨਾਲ ਨਹੀਂ ਸਨ ਲਿਖਦੇ ਜਦੋਂ ਕਿਸੇ ਨੂੰ ਹੁਕਮਨਾਮਾ ਲਿਖਣਾ ਆਪ ਉੱਤੇ ਇੱਕ ਤੁਕ ਪਾ ਦੇਣੀ ਜਾਂ ਇਬਾਰਤ ਪਾ ਦੇਣੀ ਜਾਂ ਇੱਕ ਤਾਂ ਤੱਤਾ ਪਾ ਦੇਣਾ ਇਹਦਾ ਮਤਲਬ ਇੱਕ ਤੋਲਾ ਸੋਨਾ ਤੇ ਅੱਗੇ ਫਿਰ ਜਿਹੜੇ ਲਿਖਾਰੀ ਸਨ ਹੁਕਮਨਾਮਾ ਲਿਖਦੇ ਸਨ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਹੈ ਦੇਖੋ ਹੁਕਮਨਾਮਾ ਲਿਖਾਰੀ ਲਿਖਦਾ ਤੇ ਕਹਿਣ ਲੱਗੇ ਸਤਿਗੁਰੂ ਜੀ ਕੀ ਆਗਿਆ ਹੈ ਜਦੋਂ ਆਗਿਆ ਸ਼ਬਦ ਆ ਜਾਂਦਾ ਇਹਦਾ ਮਤਲਬ ਕਿ ਹਜ਼ੂਰ ਆਪ ਹੁਕਮਨਾਮਾ ਲਿਖਾਉਂਦੇ ਨੇ ਤੇ ਲਿਖਣ ਵਾਲਾ ਹੋਰ ਸ਼ਬਦ ਹੈ ਗਨੀ ਖਾਂ ਤੇ ਨਬੀ ਖਾਂ ਨੂੰ ਕਹਿ ਰਹੇ ਨੇ ਕਿ ਸਤਿਗੁਰੂ ਜੀ ਕੀ ਆਗਿਆ ਹੈ ਗਨੀ ਖਾਂ ਨਬੀ ਖਾਂ ਇਹ ਜੋ ਹੈ ਇਹਦਾ ਮਤਲਬ ਇਹ ਜਿਹੜੇ ਦੋਨੋਂ ਭਰਾ ਨੇ ਕਿੱਡਾ ਵੱਡਾ ਮਾਣ ਦਿੱਤਾ ਕਹਿਣ ਲੱਗੇ ਛੇ ਮੇਰੇ ਫਰਜ਼ੰਦਾਂ ਸੇ ਬੈਜ ਹੈ ਇਹ ਮੇਰੇ ਪੁੱਤਰਾਂ ਤੋਂ ਮੈਨੂੰ ਵੱਧ ਪਿਆਰੇ ਜੇ ਗਨੀ ਖਾਂ ਤੇ ਨਬੀ ਖਾਂ ਉਹ ਮੁਸਲਮਾਨ ਨੇ ਅੱਜ ਤੀਕਰਾਂ ਜਦੋਂ ਕਿਤੇ ਮਾਛੀਵਾੜੇ ਜਾਈਦਾ ਨਾ ਤੇ ਆਪ ਜਾਓ ਤੇ ਦਰਸ਼ਨ ਜ਼ਰੂਰ ਕਰਿਆ ਕਰੋ ਇਹੋ ਜਿਹੇ ਥਾਵਾਂ ਤੇ ਕਿਉਂਕਿ ਇਹੋ ਜਿਹੀਆਂ ਥਾਵਾਂ ਤੇ ਦਰਸ਼ਨ ਕਰਕੇ ਸਿਦਕ ਪਲਦਾ ਹੁੰਦਾ ਸਿਦਕ ਪਲਦਾ ਉਸ ਥਾਂ ਤੇ ਅੱਜ ਵੀ ਜਾਈਦਾ ਅੰਦਰ ਗੁਰਦੁਆਰਾ ਜਦੋਂ ਲੰਘ ਕੇ ਜਾਈਏ ਅੰਦਰ ਗੁਰਦੁਆਰਾ ਸਾਹਿਬ ਏ ਤੇ ਬਾਹਰ ਦੋਨਾਂ ਭਰਾਵਾਂ ਦੀਆਂ ਕਬਰਾਂ ਅਜੇ ਵੀ ਬੂਹੇ ਵਿੱਚ ਨੇ ਕੀ ਕਬਰ ਅਸਥਾਨ ਮਾਛੀਵਾੜੇ ਤੋਂ ਬਾਹਰ ਨਹੀਂ ਹੋਵੇਗਾ ਜਿੱਥੇ ਮੁਸਲਮਾਨਾਂ ਨੂੰ ਦਫਨਾਇਆ ਜਾਂਦਾ ਸੀ ਦੋਨਾਂ ਭਰਾਵਾਂ ਦੀਆਂ ਕਬਰਾਂ ਬੂਹੇ ਵਿੱਚ ਕਿਉਂ ਆਪਣੇ ਘਰ ਵਿੱਚ ਹੀ ਕਿਉਂ ਤੇ ਕਹਿੰਦੇ ਸਨ ਭਾਵਨਾ ਵਾਲੇ ਡਾਕਟਰ ਬਲਬੀਰ ਸਿੰਘ ਹੋਰਾਂ ਨੇ ਇੱਕ ਕਿਤਾਬ ਲਿਖੀ ਕਿਤਾਬਾਂ ਤੇ ਉਹਨਾਂ ਦੀਆਂ ਕਈ ਨੇ ਲੰਮੀ ਨਜ਼ਰ ਉਹਦੇ ਵਿੱਚ ਇੱਕ ਲੇਖ ਹੈ ਆਬਦਾਰ ਮੋਤੀ ਕਦੀ ਪੜ੍ਹਿਓ ਉਹ ਪੂਰੇ ਦਾ ਪੂਰਾ ਲੇਖ ਜਿਹੜਾ ਭਾਈ ਗਨੀ ਖਾਂ ਤੇ ਨਬੀ ਖਾਂ ਨਾਲ ਸੰਬੰਧਿਤ ਹੈ ਮੈਂ ਖਿੰਨ ਵਿੱਚੋਂ ਨਿਕਲਿਆ ਇਹ ਜ਼ਰੂਰੀ ਸੀ ਹੁਣ ਉਹਨਾਂ ਦੋਨਾਂ ਭਰਾਵਾਂ ਦੀਆਂ ਕਬਰਾਂ ਦਰਵਾਜ਼ੇ ਵਿੱਚ ਕਿਉਂ ਤੇ ਘਰ ਵੀ ਕਿਉਂ ਤੇ ਉਹ ਲਿਖਦੇ ਨੇ ਕਿ ਜਦੋਂ ਉਹਨਾਂ ਦਾ ਅੰਤਲਾ ਸਮਾਂ ਆਉਂਦਾ ਉਹ ਕਹਿੰਦੇ ਨੇ ਕਿ ਗੁਰੂ ਕਲਗੀਧਰ ਜੀ ਦੀ ਸੇਵਾ ਕੀਤੀ ਇਸ ਬੂਹੇ ਵਿੱਚ ਖਲੋ ਕੇ ਹੁਣ ਇਹ ਘਰ ਗਨੀ ਖਾਂ ਦਾ ਨਹੀਂ ਇਹ ਘਰ ਗੁਰੂ ਗੋਬਿੰਦ ਸਿੰਘ ਦਾ ਹੋ ਗਿਆ ਸ਼ਬਦ ਕੈਸੇ ਸਨ ਇਹ ਘਰ ਸਾਡਾ ਨਹੀਂ ਇਹ ਘਰ ਗੁਰੂ ਗੋਬਿੰਦ ਸਿੰਘ ਦਾ ਹੋ ਗਿਆ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਮਰਨ ਤੋਂ ਬਾਅਦ ਵੀ ਸਾਡੀਆਂ ਕਬਰਾਂ ਬੂਹੇ ਵਿੱਚ ਹੋਣ ਤੇ ਕਲਗੀ ਵਾਲੇ ਦੇ ਸਿਦਕ ਵਾਲੇ ਆਉਣ ਉਹਨਾਂ ਦੇ ਚਰਨਾਂ ਦੀ ਖਾਕ ਸਾਡੀ ਕਬਰ ਉੱਤੇ ਪੈਂਦੀ ਹੈ ਅੱਜ ਵੀ ਦੋਨਾਂ ਭਰਾਵਾਂ ਦੀਆਂ ਕਬਰਾਂ ਜਾਓ ਜਾਂਦਿਆਂ ਸੱਜੇ ਹੱਥ ਨੇ ਉੱਥੇ ਹਜ਼ੂਰ ਹੁਕਮਨਾਮਾ ਲਿਖਦੇ ਨੇ ਕਿ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਤੇ ਜੋ ਉੱਥੇ ਇਬਾਰਤ ਲਿਖੀ ਏ ਸਤਿਗੁਰੂ ਜੀ ਕੀ ਆਗਿਆ ਹੈ ਗਨੀ ਖਾਂ ਨਬੀ ਖਾਂ ਇਹ ਜੋ ਹੈ چھ میرے فرزندہ سے بیج ہیں تے اگلی تو کہ اے میرے کام آئے ہیں. کہن لگے جو سکھ ان کی خدمت اندر رجو رہے گا جیڑا سکھ اونا اینا دی خدمت وچ اینا دی سیوا وچ اوتے شبد خدمت لکھے تے اوہی اکھر آپ نوں سانجھے کر رہے ہیں جو صاحب نے لکھائے نے. جو سکھ ان کی خدمت اندر رجو رہے گا سو نحال ہوگ او نحال ہوے گا. دوجی بخشش کیتی کہن لگے اس اوپر میری نظر ہوگ او دے اوتے میری کرپا ہوے گی. تے تیجا شبد کیا کہن لگا اس اوپر صاحب کہندے نے میرا ہاتھ ہوگ او دے تے میں اپنا ہاتھ رکھاں گا جڑا انہاں دی خدمت کرے گا. جو سکھ ان کی خدمت اندر رجو رہے گا سو نحال ہوگ اس اوپر میری نظر ہوگ جا کرپا ہوگ. تے شبد ورتیاں اس اوپر میرا ہاتھ ہوگ اے جو خین اے میرے خین. واہگرو یہی تھی ساری زندگی تڑپنے داتا کدی تیرے رسنا تو نکلے تو یہ کہہ دیں بھی یہ میرے نے اپنے نے. جنہاں نوں گرو کہہ دے یہ میرے نے کوئی چھوٹا جا رتبہ نہیں ہے کہہ دینا لکھ کے دے دینا اے میرے نے. تے جنہاں نوں میرے کہہ دیتا کون جمعے ہیں جنہوں کلگی والا کہہ دے میرے نے لوک پر لوک وچوں نہ دا کوئی لکھا کوئی سکے. کہن لگے اے جو خین سے میرے خین جو سکھ ان کی سیوا کرے گا سو میری سیوا کرے گا. حضور نے اے شبد لکھ دیتے ہن او بھی مسلمان نے جدو دنیا وچ وچرنا ہے اے گل دھیان وچ رکھیے نہ سارے رخ نو کدی چنگے پھل لگدے نے نہ کدی سارے مندے لگدے نے. ایک تانی نو رب نے زہر لایا ہے دوجی تانی نو امرت لایا ہے. ایک تانی تے دشت برتی والے نے دوجی تانی تے سنت برتی والے نے. ایک تانی تے ساکت برتی والے نے دوجی تانی تے سات برتی والے نے. پر اے پرمیشور نے آد کال تو کھیڑ چلائیے تے رہندی دنیا تک چل دی رہنی کوئی نہیں مٹ سکتا. سوال ہی نہیں پیدا ہوندا. خیر میں اپنے وشے والا ہاں. بھائی سہ بھائی متی داس تے بھائی ستی داس بھائی جتی داس بھائی سخی داس. حیرانگی کی گل اے کہ گرو تیگ بہادر جی دے گھر اندر ایک گرمخ پیارے ہوئے نے بھائی درگاہ مل. او حضور دے دیوان سن. کچھ ودوان اے بھی لکھ دے نے کہ بھائی درگاہ مل بھائی متی داس جی دے چاچا جی نے حضور دے گھر دے دیوان نے. تے جدو صاحب گرو تیگ بہادر جی کول پائی دیوان پائی درگاہ مل نے کیا مہاراج ہن شریر وڈیرا ہو گیا سیوا نہیں میرے تو ہو رہی. تے حضور نے کیا تسی گرو گرو جپو تے جیڑی دیوان دی پدوی سی او پائی سہ پائی متی داس نو دتی گئی. گرو گھر دے دیوان نے پائی سہ پائی متی داس تے ستی داس اے سکے دونوں برا گرو تیگ بہادر جی دی چرن شرن وچ رہندے نے. تے ستی داس اینے ودوان نے ہر ایک گرمخ نے قلم چک کے جدو صاحب دی شہیدی لکھی ایک گل پروان کیتی ہے کہ جدو گرو تیگ بہادر چاندنی چوک ول گئے نے تے جڑے بچن کردے سن انہاں بچنا دا الٹھا بھائی ستی داس فارسی وچ کر لیندے سن. اینے سیانے ودوان پر او رچناواں او لکھت ساڈے تک پہنچی نہ. حاکم دے خط آئی اے منیا جاندا ہے صاحب گرو تیگ بہادر سچے پاتشاہ آنند پور صاحب دی ترتی تو ترے نے تے دلی نو شہادت دا جام پین دے لئی. تے جدو او تردے نے دیکھو لالا دولت رائے ورگے آریا سماجی او دی وی قلم اے کہن تو لکھن تو گریز نہیں کر دی. او کہندا ہے آج تک یہ تو سنا ہے کہ قاتل مقتول کے پاس جائے. سمجھو اس گل نوں اونے ارتھ کیتے نے الٹی گنگا بہانا کیے تے آپاں اس تھاں تے آنا تے اج جدا شیس جدے شریر نوں آرے نال چیریا او دی کمائی دا آپاں دھیان تر لگے او دی کمائی کی. او کہندا ہے آج تک یہ تو سنا ہے کہ قاتل مقتول کے پاس جائے یہ نہیں کہ مقتول قاتل کے پاس جائے. ایسا کر کے گرو تیگ بہادر جی نے الٹی گنگا بہا دی. اے دا ارتھ ہے کہ اج تیکرا اے سنیا ہے کہ جنہیں قتل کرنا ہے وہ آپ پالدا ہے جنوں قتل کیتا جانا ہے. قاتل مقتول نو لبدا ہے پر کدی اے نہیں سنیا بھی مقتول سر تے کھپڑ بن کے تریا ہوئے میں قاتل نو لبن تریا مینوں قتل کرو. کہندا الٹی گنگائی ہے نا. موت تو لوگ ترندے نے. گرو تیگ بہادر سچی سرکار आनंदपुर साहब की धरती तो दिल्ली आए ने। इथे पांच सिख गिरफ्तार होने का जिक्र आंदा है। शहादत वेले तीन सामने ने, भाई साहब भाई मती दास, भाई सती दास ते भाई दयाला जी। इन्हां दी शहादत नवंबर 1675 नूं हुंदी पई। भाई मती दास उन्हां ने गुरु तेग बहादुर सच्चे पातशाह जी नूं देखिया, हजूर नूं पिंजरे विच कैद किया गया। ते पिंजरा वह नहीं कि जिहड़ा पिंजरा बिलकुल सीधा होवे जां जिस पिंजरे विच खलो सके कोई बह सके। विद्वान कहिंदे ने इस पिंजरे की बनतर ऐसी सी जे उच्चा खलोंदे सन ते उत्ते तिखियां छुरियां लगियां तां सन उस सिर नूं चुभदियां, जे पिछे ढोल आंदे ने तां पिछे छुरियां ने, जे अगे तुर हुंदे ने तां उह पिंजरे ही इस ढंग दा बनिया सी, ना सिद्धे खलो सकन ना बह सकन। उड़ के गुरु तेग बहादुर सच्चे पातशाह खलोंदे ने, पर सच्ची सरकार दे चेहरे उत्ते किसे किस्म दा कोई खौफ कोई भय जां डर नहीं। भाई साहब भाई मती दास ने साहब गुरु तेग बहादुर जी नूं पिंजरे विच देखिया, देख के उन्हें सतगुरु के चरणों में एक बेनती की। कहन लगे महाराज कृपा करो इजाजत देवो। पुछया की? कहन लगे तुसी मेहर करो, मैं दिल्ली ते लाहौर की इट नाल इट खड़का सकना। जे तेरी कृपा होवे ते जिहदा शब्द भी जीवन घड़िया गया उहदे कोल इन्नी ताकत है। कहन लगे तुसी हुक्म करो। ते साहब गुरु तेग बहादुर सच्चे पातशाह कहिंदे ने भाई साहब जी ये दातां कित्थों मिलियां? कहन लगे दाता तेरे चरणां विच रह के। हजूर दे शब्द सन भाई साहब एक पासे समुंदर होवे ते समुंदर विचों मिली कोई बूंद ये दावा करन तुर पे गल शोभदी नहीं। कहन लगे भाणे नूं मन्नो रगा नूं मन्नो। हाथ जोड़ के कहिंदे ने दाता कृपा करी सिदक दी दात मैनूं बख्श। साहब गुरु तेग बहादुर जी नाल कोई गलबात यह सुनी है काजी ने जां अहलकारा ने, उन्होंने जा के भी इन्हां विचों जो आ मती दास है इन्हें एक दिन कहा है भी गुरु तेग बहादुर जी नूं मैं दिल्ली नूं फना कर सकना वा। भावें चलो विद्वाना ने यह लिखे है गल बहाना सी कोई भी, पर उन्हां ठानी कोई सी शहीद करन दी ते इन्हां ने प्रण कीता सी शहादत दा जाम पीण दे लई। भाई साहब भाई मती दास उन्हां नूं साहिब गुरु तेग बहादुर जी दे सामने जिथे हजूर दा पिंजरा है उत्थे लियांदा गया। एक गल पुछी गई कि तुसी करामात दिखाओ, ते उस वेले भाई मती दास ने कहा बिल्कुल नहीं, करामात सवाल ही नहीं पैदा हुंदा। ते कहन लगे जे नहीं ते फिर इस्लाम नूं कबूल करो। कहन लगे ये तां फुरना ही नहीं कदी बनिया। कहन लगे जे दो गल्लां नहीं ते तीजी गल चेते रही, उह सामने लकड़ां पईआं ने, आरे दे दंदे तिखे होए पए ने, ते तेरे सिर ते आरा रख के तेनूं चीर के दो पार कर देना है। हुण तीन गल्लां विचों जिहड़ी गल तू अपना सकना है जल्दी नाल दस, तेरी ख्वाहिश की? तेनूं आरा चाहीदा है, जां तू करामात दिखाएगा, जां तू इस्लाम नूं कबूल करेगा। ते गुरमुखो जदों आप शीशगंज साहिब जांदे हो ये मत है कि चांदनी चौंक जिथे फुहारा लगा है ना, असल विच भाई साहब भाई मती दास नूं उथे लकड़ां विच जकड़ के आरे नाल चीरिया गया सी। उस चौंक दे अंदर जिथे अज भी फुहारा आपां देखने आ चांदनी चौंक जांदे आ, भाई साहब ने बड़ा नितड़क हो के उत्तर दिता। कहन लगे सवाल ही नहीं पैदा हुंदा कि मैं अपने गुरु तो मुख फेर के तुहाडी गल नूं मन लवां। हुण इत्थे कदी तकियो अमृत गुरबाणी दे कुछ बचन आप नाल सांझे करने ने। भाई साहब भाई मती दास उहनां नूं लकड़ां दे विच जकड़दे पए ने, फिट करदे ने चार चबेरे लकड़ां। ते भाई साहब नूं फिर एक सवाल होर पुछदे ने, गुरु तेग बहादुर बिल्कुल सामने ने, फिर पुछया जांदा है कि तेरी अंतली इच्छा की है? जे अज भी चाहे तां तू इस्लाम नूं कबूल करें आरे तो बच सकने, तैनूं आरा चाहीदा है जां दुनिया दे सुख चाहीदे ने? ते भाई साहब ने इस दा उत्तर दिता सी, कहन लगे दोनां विचों चोण एक दी तां करां मैं जे दोनां दे स्वाद नूं चखिया होवे। ते उह कहन लगे वी असीं तेरी गल समझे ने। सत्कारयोग भाई साहब कहिंदे ने कि देखो دنیا دا کیڑا سکھ ہے جڑا سانو ملیا نہیں، اسی اندر دے سکھ بھی ہنڈائے، اسی باہر دے سنسار سکھ بھی رب نے دتے، پر تسی کہندے ہو کہ سکھ چاہی دے نے کہ جے موت تو بچنا ہی تے دنیا دے سکھ لے لے، نہیں تے آرے دے دندے تیار نے، ایک کرپا کرو، اج تیکرا آرے دے دندیاں دا ثواب نہیں چکھیا، تھوڑا جا کتے دندا پھیر کے دسو میں اے دا بھی چکھ لواں، چکھن تو بعد دساں گا مینوں کیڑا پروان، جے دو چکھے ہون تا ایک دی چون تاں ہی کراں گے نا، جے اج تیکرا دنیا دے سکھ مانے نے آرے دے دندے نہیں چکھے تے اے دا سکھ کیویں میں دس سکاں گا، آنند کیویں دسے گا؟ بھائی صاحب بھائی متی داس جی نوں انہاں نے لکڑا بھی جدو فٹ کر کے آرے دے دندے اتے شیش دے رکھے نے، گرمخو کہن لگیاں زبان کمبدی ہے، لکھن لگیاں ودوانا دی کلم روکدی ہے، آپاں سنا دیاں گے آپ سن لو گے، پر جدے سر دے اتے آرا رکھیا ہوئے کدی اونوں پوچھ کے دیکھو کی بیت دی، کتے انگل داتی نل کٹی جائے تے او اینا دکھ دین دیئے تے جنوں چیر کے دو ٹکڑے کرنے تے آخر او دے اندر ول چاتی مار کے دیکھیے کیڑی مٹی دا بنیا سکھ کہ آرے دے تکھے دندیاں دا وی پہ نے، اس ویلے بھائی صاحب نوں آرے نال جدو چیرن لگے نے تے سکھ ودوان نے ایک بچن لکھیا ہے، او کہندا ہے آرے دے دندے شیش تے چلائے تے اس ویلے خون دا ایک پھوہارا پھٹیا تے بھائی صاحب ہس پئے، او پوچھدا ہے بھی دس ہسیا کیوں میں، دیکھو ہر ایک دا سنان دا تے لکھن دا طریقہ ہوندا ہے، کہن لگے بھی دسو تو ہسیا کیوں میں، او کہندے نے میں اج ٹیکرا بھلیا ہی رہا وا کہ توں کہندا سیں بھی تینوں آرا چاہیدا ہے جا دنیا دا سکھ چاہیدا ہے، کہندا نے بڑے سکھ ہنڈائے نے پر ایک ہو جا سواد اجے تک نہیں چکھیا، گرو تیگ بہادر جی سامنے ہون تے سر تے آرا چلدا ہوئے اے دے ورگا سواد کتوں بھی نہیں لبنا، مینوں آرا چنگا لگدا ہے، مینوں اسلام نہیں، مینوں سکھ نہیں، اوتھے پھر گرمکھ ودوان نے دو شبد کہے تے او دیاں کوتا دیاں پنکتیاں اندر نوں ٹمبدیاں نے، اونے شبد ورتے نے دو انگلاں جد شیس وچ آرے پایا چیر، دو انگلاں ایدا مطلب سر وچ آرا خوبی ہے، دو انگلاں جد شیس وچ آرے پایا چیر، متی داس جی بول دے سن کاجی تر تیر، کہن لگو تیرج نال میری گل سنی کاجی، تے کاجی دے من وچ آیا پتہ نہیں ہو سکدا ہے کہ اجے بھی کھوپڑی سیتی جائے، اینو دکھ لگا ہونا ہے تے شاید کہے بھی میرے سر تو آرا چک لو، مینوں موت تو ڈر لگدا ہے، اسلام قبول ہے؟ کہن لگا ہاں، ایکو دم آرا روک کے کہندا رک جاؤ، جلاد رکے کول جا کے کہندا دس متی داس کی تو کہنا چاہنا ہے، تے بھائی صاحب نے جڑے شبد ورتے کہن لگے کیویں مینوں چیرن لگا ہے، کہندا میں آرے نال تیرے دو ٹکڑے کرنے نے، تے بھائی صاحب کہندے نے میرے روم روم نوں کن لا کے دیکھ کنا کو ٹکڑے ٹکڑے کرے گا سجنا، میرے تے روم روم وچو گرو دی آواز پئی آندی، روم روم وچو گرو کیا بولدا ہے، کنے کو ٹکڑے کرے گا، تے گرمکو اے کہن ماتر نہیں، کدی گرو گرنتھ صاحب دی بانی وچ نام دیاں اوستھاواں پڑھو، پاویں جگتیاں سی کہنے دھیان کتے ٹکانے، گرو صاحب نے سیدھی جی گل کہی کہ پہلا رسنا نال جپی پھر ہردے وچ وسے گا، جدو ہردے وچ وس جائے گا تے سچ جانی تیرے روم روم وچ نام چلے گا، کی بھائی متی داس دی اوستھا اے نہیں کہ گرمک روم روم ہر تیاوے، کی بھائی متی داس دی اوستھا اے نہیں کہ جو بولتا ہے مرگ مین پنکھیرو سو بن ہر جاپتا ہے نہیں ہور، کی بھائی صاحب دی اوستھا اے نہیں کہ ایک دو جیبو لاکھوں ہیں لاکھوں ہیں لکھ بیس لکھ لکھ گیڑا آتی ہیں ایک نام جگدیش، ایک وری ویگرو کہے تے روم روم وچو ویگرو ویگرو دی آواز نکلے، کئی وری پوچھا جاندا ہے عام طور تے کہندے نے روم کٹن دی منائی کیوں میں، تے میں اصل چ یتن کرنا کہ جو بھی میرے ست گرو نے باہر دی رہت وی دتی ہے نا یہ سبندھ بھی روحانیت نال، یہ سبندھ بھی اندر نال، روم نو کٹنا مانو جیب نو کٹنا ہے، وہ جس روم روم نے گرو گرو پکارنا ہے تے سچ جانی کہ اس روم اس گرو دی جیب نو کٹی نہ،
دیکھو دے وچوں آواز نکلنی ہے. ساڈے لوگ کہندے رواں دا کی فرق تے اج پڑھے لکھے تو سجن بیٹھے ہو. جس بندے دے روم بند ہو جان او ات دا بیمار ہو جاندا ہے. روم ہی تا ہیں جڑے ساڈے شریر نو آروگتا بھی دیندے نے. انہاں دے سوراخاں راہیں تا میرے رب نے مہر کیتی کہ اندر دا پسینہ باہر نکلدا ہے تے بندے دی اندر دی مانو میل باہر نکلدی پئی ہے. شریر دی او پسینے دی میل نو باہر پیا کڈدا ہے کہ میرے رب نے کتنی پرہمت کیتی ہے. اسی لوگ اس گل نو سمجھئے. بھائی صاحب ویر سنگھ بڑی سونی گل کہندے سن. کہندے سن کہ سائنس دی دلیل نال دھرم نہیں سدھ کری دا ہوندا. دھرم تاں صدق نال سدھ کیتے جاندے نے. دھرم تاں شردا دا نام ہے. جی اسی کہیے مینوں بڑی حیرانگی ہوندی ہے جدوں ساڈے پڑھے لکھے سجن مینوں اے نہ کہو بھی آپاں ان پڑھ ہاں, میں ان پڑھ تاں کٹاکش کر رہے ہاں. اسی کہنے سائنس اے گل نہیں ماندی. گرمکھو ایک گل چیتے رکھو, تہاڈا گرو نانک تے ماندا پیا ہے نا. سائنس تاں اج کہندی پئی بھاویں اے گل بالکل چھوٹی ہے, گرو لئی اس گل دی کوئی قیمت نہیں. جے کہیے گرو صاحب نے کہا کروڑاں پتال نے لکھاں آکاش نے, گرو کول تاں اینی کو طاقت ہے کھن وچ کچھ دا کچھ کر سکدے نے. یہ گل کہنی بھی کروڑا پتال آکاش بابے لی بالکل چھوٹی جی گل جی, ساڈے لی بڑی وڈی ہو سکدی, کوئی دو راواں نہیں. وہ گرو سمرتھ ہے. یہ تا جیڑی میٹر دی گل کرنے ہاں, کل تک ایتھے سائنس بھی پہنچ سکتی ہے. لکھاں پتال لکھاں آکاش نے, پر چیتے رکھو پتال آکاش کھوجے جا سکتے نے, پر گرمخو رب دے گھر تک دی رسائی کیول گرو کول ہوندی. اوتھے کوئی راکٹ نہیں جانا, اوتھے کسے مزائل نے نہیں جانا, اوتھے کوئی طریقہ نہیں کہ تسی رب دے گھر تک سائنس رہی چلے جاؤ. کتے بانی دے بچن پڑھو. میں نند نہیں رہا, گیان ہونا بڑی چنگی گل ہے. پچھلے دن ایک سجن نے سوال کیتا تے بڑا سونا کیتا, من نو پایا. وہ کہندا بھی آپا کہنے سچ نو کھوجنے ہیں. کہن لگے سائنس والے بھی تاں سچ نو کھوج رہے نے. یہ نہ سمجھو نندیا نہیں, انہاں دی بڑی وڈی یوگدان ہے. انہوں اکھاں تولے نہیں کیتا جا سکتا. منوکھ لئی بڑی وڈی سہولت انہاں دتی. پر دیکھو وہ کہندے نے پدارتھ نو وی کھوجدا ہے ایک وگیانی, وہ تہ تک جاندا ہے, وہ بھی سچ ہے. تے جڑے رب ول ترتے نے وہ بھی سچ ہے. تے دونوں سچ تک پہنچتے ہیں, پھر دونوں کا درجہ ایکو جہا کیوں نہیں؟ تے میں اس گرمکھ نو ایک بےنتی کی تھی. ایک ہوں وگیانی تے ایک ہوں برہم گیانی. بس ایک گل چیتا رکھی, ایک میٹر نو کھوج رہا ہے پدارتھ دی کھوج کھوج کے پدارتھ دی سچائی تک پہنچتا پیا ہے, تے برہم گیانی اوے جنہیں پدارتھ بنایا وہ تک پہنچتا پیا. فرق ہے میں وہ پدارتھ پیدا کرنے والے نو ڈھونڈن تریا ہے, وہ پدارتھاں نو ڈھونڈن تریا ہے. یہی کارن کدی ویداں نو پڑھ کے دیکھو, وہ دے وچ پدارتھ دی پوجا ہے, کیرتم پوجا کیتی گئی ہے. پر جدو بابے دی بانی پڑھو کہندا ہے صاحب کہندے کلی کیرتم نہیں, تو اونی پوجی جنہیں ایک کیرت کیتی ہوئی, تو او سچ تک پہنچ جنہیں بنایا ہے. خیر میں اپنے وشے ول آواں. ستگرو نے مہر کیتی, بخشش کیتی. بانی وچ ایک بچن آندا ہے, خزور نے کرپا بھریا. یہ بچن کیا ہے؟ تے روم روم جڑی عرض کر رہا تھا, کدی تکو ناش کاماں دے وچ روم مالک نے دتے نے. اکھاں ات دیاں کومل نے, اکھاں دے اتے رب نے روم پیدا کیتے نے. یہ مطلب سی کہ تیرے اس کومل جے قیمتی انگ نوں میں بچا کے رکھاں. تے میں سوچنا کہ رب جی توں جیو جے شٹر پیدا کر دیتا ہے اکھاں تے, کدی یہ ہو جا کسے نے کر سکنا سی؟ دیکھو پاویں دور کتے ہنیری دس دی ہوے آندی, تے نیتراں نوں اپنے آپ یا ماس دیاں اوپر والیاں پلکاں ٹک لیندیاں. رب دی کھیڈ میں اپنے وشے بلاونا چاہنا. روم روم وچ پائی متی داس نے شبد ورتے, کہن لگے قاضی میری گل سن. وہ کہندا دسو. تے شبد ورتے کہ دو انگلاں جد شیش وچ آرے پایا چیر, متی داس دی بول دیو سن قاضی ترتیر. روم روم وچ مینڈڑے پریتم وسیا آپ, آرا مینو پوندا دھرم چھڈنا پاپ. ٹکڑے اس شریر دے کریں جے لاکھ کروڑ, تاپی دھرم نہ چھوڑ سا تیرا دین نہیں لوڑ, آرا پیارا لگت ہے کدی تکیو. کہن لگے میری چون آخری ہے, تے مینوں پرت پرت کے پوچھی نا کہ آرا چاہیے کہ اسلام چاہیے. کہن لگے آرا پیارا لگتا ہے, کارا کرو بنائے سر جاندا تے جان دے میرا سکھ ہی صدق نہ جائے. بس میرے اندر دا صدق نہ ڈولے, ਮੈਨੂੰ ਆਰਾ ਪਿਆਰਾ ਪਿਆ ਲੱਗਦਾ ਹੈ। ਉਸ ਵੇਲੇ ਅਖੀਰ ਤੇ ਕੰਮ ਮੁੱਕ ਚੁੱਕਾ ਸੀ, ਹੁਣ ਇਹ ਨਹੀਂ ਸੀ ਪੁੱਛਿਆ ਜਾਣਾ ਕਿ ਤੈਨੂੰ ਆਰਾ ਚੰਗਾ ਲੱਗਦਾ ਹੈ ਕਿ ਤੈਨੂੰ ਇਸਲਾਮ ਚੰਗਾ ਲੱਗਦਾ ਹੈ, ਇਕਾਗਰਤਾ ਬਖਸ਼ਿਓ ਗੁਰਮੁਖੋ। ਹੁਣ ਅਖੀਰਲਾ ਸਵਾਲ ਰਹਿ ਗਿਆ ਸੀ ਕਿ ਤੇਰੀ ਅੰਤਲੀ ਇੱਛਾ ਕੀ, ਤੇਰੀ ਖੁਆਇਸ਼ ਕੀ ਹੈ, ਤੈਨੂੰ ਚਾਹੀਦਾ ਕੀ ਹੈ। ਹੁਣ ਇਹ ਨਹੀਂ ਸੀ ਕਿ ਆਰਾ ਜਾਂ ਦੌਲਤ, ਕਹਿਣ ਲੱਗੇ ਤੇਰੀ ਅੰਤਲੀ ਇੱਛਾ ਕੀ ਹੈ। ਤੇ ਭਾਈ ਸਾਹਿਬ ਨੇ ਦੋ ਸ਼ਬਦ ਕਹਿ ਸਨ, ਕਹਿਣ ਲੱਗੇ ਮੇਰੀਆਂ ਦੋ ਗੱਲਾਂ ਪੂਰੀਆਂ ਕਰ ਦਿਆ ਜੇ ਕਰ ਸਕਦੇ ਹੋ। ਤੇ ਪੁੱਛਿਆ ਕੀ, ਕਹਿਣ ਲੱਗੇ ਇੱਕ ਤਾਂ ਜਦੋਂ ਆਰਾ ਚੱਲੇ ਨਾ, ਉਦੋਂ ਮੇਰਾ ਚਿਹਰਾ ਮੇਰੇ ਗੁਰੂ ਤੇਗ ਬਹਾਦਰ ਜੀ ਦੇ ਪਿੰਜਰੇ ਵੱਲ ਕਰ ਦਿਆ ਜੀ। ਦੇਖੋ ਉਹ ਬੋਰਡ ਜਿੱਥੇ ਪਿੰਜਰਾ ਪਿਆ, ਸਾਹਮਣੇ ਚਾਂਦਨੀ ਚੌਂਕ ਵਿੱਚ ਭਾਈ ਸਾਹਿਬ ਨੂੰ ਉਹ ਸ਼ਬਦ ਕਹਿੰਦੇ ਨੇ ਕਿ ਮੇਰਾ ਮੂੰਹ ਮੇਰੇ ਗੁਰੂ ਤੇਗ ਬਹਾਦਰ ਜੀ ਵੱਲ ਕਰਿਓ। ਤੇ ਕਹਿਣ ਲੱਗੇ ਦੂਸਰੀ ਗੱਲ, ਕਹਿੰਦੇ ਨੇ ਇੱਕ ਕੰਮ ਕਰਿਓ, ਤੁਸੀਂ ਆਰਾ ਚਲਾਉਣਾ ਤੇ ਮੈਂ ਜਪਜੀ ਦਾ ਪਾਠ ਸ਼ੁਰੂ ਕਰਨਾ, ਤੁਸੀਂ ਆਰੇ ਨੂੰ ਮੇਰੇ ਸਰੀਰ ਦੇ ਵਿੱਚ ਉਤਾਰਨਾ ਤੇ ਮੈਂ ਸਰੀਰ ਵਿੱਚੋਂ ਨਿਕਲ ਕੇ ਪੌੜੀ ਪੌੜੀ ਚੜ ਕੇ ਸੱਚਖੰਡ ਦੀ ਪੌੜੀ ਪਹੁੰਚਣਾ। ਦੇਖੋ ਕੈਸੇ ਕਮਾਲ ਦੀ ਗੱਲ, ਤੁਸੀਂ ਆਰਾ ਉਤਾਰੋਗੇ ਮੈਂ ਚੜਾਂਗਾ। ਪਰ ਕਹਿਣ ਲੱਗੇ ਇੱਕ ਕੰਮ ਕਰਿਓ, ਜਿੰਨੀ ਦੇਰ ਤੱਕ ਜਪਜੀ ਨਾ ਪੂਰਾ ਹੋਵੇ ਜ਼ਬਾਨ ਨੂੰ ਕੱਟਿਓ ਨਾ। ਉਸ ਵੇਲੇ ਬੜੇ ਸੋਹਣੇ ਬਚਨ ਗੁਰੂ ਤੇਗ ਬਹਾਦਰ ਜੀ ਨੇ ਕਹਿ ਦੇਖਿਆ ਸਾਹਮਣੇ ਮਤੀ ਦਾਸ ਨੂੰ, ਤੇ ਗੁਰੂ ਤੇਗ ਬਹਾਦਰ ਜੀ ਦਾ ਅੱਜ ਖੇੜਾ ਵੇਖਣ ਵਾਲਾ ਸੀ। ਤੇ ਮੈਂ ਉਦਣ ਅਰਜ਼ ਕੀਤੀ ਸੀ ਕਿ ਪੰਜਵੇਂ ਜਾਮੇ ਸਬਕ ਦ੍ਰਿੜ ਕਰਾਏ ਸਨ, ਸਿੱਖ ਵੇਖਦੇ ਸਨ ਤੇ ਗੁਰੂ ਸ਼ਹੀਦ ਹੁੰਦੇ ਪਏ ਸਨ, ਤੇ ਅੱਜ ਨਵਾਂ ਜਾਮਾ ਆਇਆ ਜਿਹੜਾ ਪੰਜਵੇਂ ਜਾਮੇ ਵਿੱਚ ਪੜ੍ਹਾਇਆ ਸੀ ਗੁਰੂ ਜੀ ਵੇਖਦੇ ਪਏ ਨੇ ਤੇ ਪਹਿਲਾਂ ਸਿੱਖ ਸ਼ਹੀਦ ਹੁੰਦੇ ਪਏ। ਬਸ ਜਿਹੜੀ ਗੱਲ ਪੜ੍ਹਾਈ ਸੀ ਉਹ ਅੱਜ ਪੜ੍ਹਨ ਪੂਰਾ ਪਿਆ ਹੁੰਦਾ। ਜਦੋਂ ਕਹਿਣ ਲੱਗੇ ਕਿ ਮੇਰੀ ਜੀਵ ਨਾ ਕੱਟਿਓ, ਗੁਰੂ ਤੇਗ ਬਹਾਦਰ ਜੀ ਨੇ ਪਿੰਜਰੇ ਵਿੱਚੋਂ ਆਵਾਜ਼ ਦਿੱਤੀ, ਮਤੀ ਦਾਸ ਜੀ ਐ ਗੁਰੂ ਕੇ ਦੀਵਾਨ, ਚੇਤੇ ਰੱਖੀ ਸਿੱਖੀ ਸਰੀਰਾਂ ਤੋਂ ਉੱਪਰ ਦੀ ਖੇੜੀ। ਮਹਾਰਾਜ ਕਿਵੇਂ? ਕਹਿਣ ਲੱਗੇ ਇਹਦੇ ਆਰੇ ਦੇ ਦੰਦੇ ਤੇਰੇ ਤਨ ਦੇ ਦੋ ਟੁਕੜੇ ਕਰ ਦੇਣਗੇ, ਤੇ ਚੇਤੇ ਰੱਖੀ ਜਪਜੀ ਦੀ ਆਵਾਜ਼ ਤੇਰੇ ਟੁਕੜਿਆਂ ਵਿੱਚੋਂ ਵੀ ਆਵੇਗੀ। ਆਰੇ ਦੇ ਦੰਦੇ ਜੀਵ ਤਾਂ ਕੱਢ ਸਕਦੇ ਨੇ, ਪਰ ਸੱਚ ਦੀ ਆਵਾਜ਼ ਨੂੰ ਆਰੇ ਦੇ ਦੰਦੇ ਵੀ ਨਹੀਂ ਖਤਮ ਕਰ ਸਕਦੇ। ਇਹ ਇਤਿਹਾਸ ਹੈ। ਅਸੀਂ ਕਹੀਏ ਜੀ ਕਿਵੇਂ ਆਵਾਜ਼ ਆ ਗਈ, ਮੈਂ ਜਿਹੜੀ ਅਰਜ਼ ਕਰਨੀ ਚਾਹੁੰਦਾ ਤੇ ਬਾਣੀ ਤੋਂ ਬਾਹਰ ਨਿਕਲ ਕੇ ਨਹੀਂ। ਹੁਣ ਇੱਕ ਬੜਾ ਵੱਡਾ ਸਵਾਲ ਹੁੰਦਾ ਜੀ, ਸਾਡੇ ਸੱਜਣ ਇਸ ਗੱਲ ਨੂੰ ਕਹਿਣ ਤੋਂ ਕਿਉਂ ਗੁਰੇਜ਼ ਕਰਦੇ ਨੇ? ਇੱਕ ਪਾਸੇ ਅਸੀਂ ਕਹਿੰਦੇ ਹਾਂ ਵੀ ਇਤਿਹਾਸ ਦੀ ਗੱਲ ਉਹ ਕਰਿਓ ਜਿਹੜੀ ਬਾਣੀ ਦੀ ਕਸਵੱਤੀ ਤੇ ਝੁਕੇ, ਤੇ ਮੈਂ ਅਰਜ਼ ਕਰਨੀ ਹੈ ਉਹੀ ਗੱਲ ਕਰਾਂਗਾ ਜਿਹੜੀ ਬਾਣੀ ਦੀ ਕਸਵੱਤੀ ਤੇ ਝੁਕੇ, ਤੇ ਪ੍ਰਮਾਣ ਵੀ ਬਾਣੀ ਵਿੱਚ ਵੀ ਅਰਜ਼ ਕਰਨੇ ਨੇ ਕਿ ਸਰੀਰ ਟੁਕੜੇ ਵਿੱਚੋਂ ਉਹ ਪ੍ਰੀਤ ਪਰਤ ਕੇ ਰਹਿ ਸਕਦੀ ਹੈ ਜਿਹੜੀ ਜਿਉਂਦੇ ਸਰੀਰ ਵਿੱਚ, ਕੀ ਉਹ ਪਿਆਰ ਰਹਿ ਸਕਦਾ? ਸਾਹਿਬ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਭਾਈ ਸਾਹਿਬ ਨੂੰ ਕਿ ਚੇਤੇ ਰੱਖੀ ਕਿ ਭਾਵੇਂ ਤਨ ਦੇ ਟੁਕੜੇ ਹੋ ਜਾਣ ਪਰ ਜਪਜੀ ਪੂਰਾ ਜ਼ਰੂਰ ਹੋਵੇਗਾ। ਤੇ ਬਸ ਇੱਕੋ ਗੱਲ ਕਹਿੰਦੇ ਨੇ ਦਾਤਿਆ, ਤੇਰੇ ਵੱਲ ਮੇਰਾ ਧਿਆਨ ਕਰਦੇ, ਮੈਨੂੰ ਕਿਸੇ ਦੀ ਪਰਵਾਹ ਨਹੀਂ। ਤੇ ਦੇਖੋ ਕਿ ਇਸ ਸ਼ਬਦ ਦੀ ਵਿਆਖਿਆ ਭਾਈ ਸਾਹਿਬ ਭਾਈ ਮਤੀ ਦਾਸ ਨਿਸ਼ਨ ਕਰਦੇ ਪਏ ਕਿ ਕਰਵਤ ਭਲਾ ਨਾ ਕਰਵਤ ਤੇਰੀ। ਹੇ ਮੇਰੇ ਸਤਿਗੁਰੂ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਤੇਰੀ ਪਿੱਠ ਨਾ ਕਦੀ ਮੇਰੇ ਵੱਲ ਹੋਵੇ, ਹਰ ਜਨਮ ਮੈਂ ਲੈਂਦਾ ਰਹਾਂ, ਹਰ ਜਨਮ ਤੇਰਾ ਮੁੱਖ ਮੇਰੇ ਵੱਲ ਹੋਵੇ, ਮੇਰਾ ਮੁੱਖ ਤੇਰੇ ਚਰਨਾਂ ਵੱਲ ਹੋਵੇ, ਹਰ ਜਨਮ ਮੇਰੇ ਤੇ ਆਰੇ ਚੱਲਦੇ ਰਹਿਣ, ਮੈਨੂੰ ਆਰਿਆਂ ਦਾ ਦੁੱਖ ਨਹੀਂ। ਸਭ ਤੋਂ ਵੱਡੀ ਪੀੜ ਉਦਣ ਜਿੱਦਣ ਤੇਰੇ ਚਰਨਾਂ ਨਾਲੋਂ ਬੇਮੁੱਖ ਹੋ ਜਾਵਾਂ। ਸ਼ਬਦ ਵਰਤੇ ਕਰਵਤ ਭਲਾ ਨਾ ਕਰਵਤ ਤੇਰੀ, ਲਾ ਗਲੇ ਸੁਣ ਬੇਨਤੀ ਮੇਰੀ, ਖਾਉ ਵਾਰੀ ਮੁੱਖ ਫੇਰ ਪਿਆਰੇ, ਕਰਵਤ ਦੇ ਮੋਕੋ ਕਾਹੇ ਕੋ ਮਾਰੇ, ਜੋ ਤਨ ਚੀਰੇ ਅੰਗ ਨਾ ਮੋਰੂੰ, ਪਿੰਡ ਪਰੈ ਤੋਂ ਪ੍ਰੀਤ ਨਾ ਤੋਰੂੰ। ਤੇ ਕਹਿਣ ਲੱਗੇ ਖੰਮ ਤੂੰ ਬੀਜ ਭਇਓ ਨਹੀਂ ਕੋਈ, ਤੂੰ ਮੈਂ ਸੁਕੰਤ ਨਾਰ ਖਮ ਸੋਈ। ਕਹਿਣ ਲੱਗੇ ਕਹਿਤ ਕਬੀਰ ਸੁਣੋ ਰੇ ਲੋਈ। ਇੱਥੇ ਕਈ ਵਾਰੀ ਕਈ ਸਾਡੇ ਸੱਜਣ ਅਰਥ ਕਰਦੇ ਨੇ ਰੇ ਲੋਈ ਦਾ ਮਾਈ ਲੋਈ। ਬਾਣੀ ਪੜ੍ਹਨ ਵਾਲੇ ਗੁਰਮੁਖੋ, ਰੇ ਸ਼ਬਦ ਪੁਲਿੰਗ ਹੈ, ਜੇ ਰੀ ਲੋਈ ਹੁੰਦਾ ਫਿਰ ਤਾਂ ਗੱਲ ਠੀਕ ਸੀ। ਜਿੱਥੇ ਸ਼ਬਦ ਇਸਤਰੀ ਲਿੰਗ ਆਇਆ ਰੀ ਸ਼ਬਦ ਆਏ ਨੇ, ਰੀ ਬਾਈ ਗੋਬਿੰਦ ਨਾਮ ਮਤ ਵਿਸਰੇ, ਨਹੀਂ ਕਿਹਾ ਰੇ ਬਾਈ। ਚੇਤੇ ਰੱਖੋ ਰੇ ਨਰ ਇਹ ਸਾਚੀ ਜੀ ਧਾਰ ਪੁਲਿੰਗ ਹੈ, ਰੇ ਸ਼ਬਦ ਰੀ ਸ਼ਬਦ ਇਸਤਰੀ ਲਿੰਗ। ਕਹਿਣ ਲੱਗੇ ਕਹਿਤ ਕਬੀਰ ਸੁਣੋ ਰੇ ਲੋਈ, ਹੁਣ ਲੋਈ ਦੇ ਅਰਥ ਆਪਾਂ ਇੱਥੇ ਕਰਨੇ ਆ, ਮਾਤਾ ਲੋਈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਲੋਈ ਦੇ ਅਰਥ ਲੁਕਾਈ ਵੀ ਆਏ। ਆ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਜਦੋਂ ਅਸੀਂ ਬਚਨ ਪੜ੍ਹਨੇ ਆ, ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ, ਸਾਰੇ ਲੋਕਾਂ ਵੀ ਤੂੰ ਰਮਿਆ, ਕਹਿਤ ਕਬੀਰ ਸੁਣੋ ਰੇ ਲੋਈ। ਕਬੀਰ ਸਾਹਿਬ ਕਹਿ ਰਹੇ ਨੇ ਦੁਨੀਆਂ ਦੇ ਝੂਠੇ ਲੋਕ, ਦਗੇ ਬਾਜ ਤੇ ਮਾਇਆ ਵਿੱਚ ਛਲਣ ਵਾਲੇ ਮੁਗਲੋ, ਮਾਨੋ ਮਾਤੀ ਦਾਸ ਇਹ ਸ਼ਬਦ ਉਹਨਾਂ ਨੂੰ ਕਹਿ ਰਹੇ ਨੇ, ਸੁਣੋ ਰੇ ਲੋਈ, ਅਬ ਤੁਮਰੀ ਪ੍ਰਤੀਤ ਨਾ ਹੋਈ, ਮੈਨੂੰ ਤੁਹਾਡੇ ਤੇ ਵਿਸ਼ਵਾਸ ਨਹੀਂ, ਮੈਨੂੰ ਵਿਸ਼ਵਾਸ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਤੇ। ਹੁਣ ਤੱਕੋ ਸਾਹਮਣੇ ਗੁਰੂ ਤੇਗ ਬਹਾਦਰ ਦੇਖਦੇ ਪਏ ਨੇ, ਭਾਈ ਮਤੀ ਦਾਸ ਦੇ ਸੀਸ ਤੇ ਆਰਾ ਚੱਲਣ ਲੱਗਾ, ਤੇ ਜਿਹਨੂੰ ਰੋਜ਼ ਤੁਸੀਂ ਚੇਤੇ ਕਰਦੇ ਹੋ ਅਰਦਾਸ ਵਿੱਚ, ਤੇ ਸੱਚ ਜਾਣੋ ਅਰਦਾਸ ਪਹਿਲਾਂ ਵੀ ਆਪਾਂ ਕਰਦੇ ਸਾਂ, ਤੇ ਜਿਸ ਦਿਨ ਦੀ ਅਰਦਾਸ ਦੀ ਕਥਾ ਸ਼ੁਰੂ ਕੀਤੀ ਏ, ਹੁਣ ਮਨ ਉਹਨਾਂ ਥਾਵਾਂ ਤੇ ਰੁਕਦਾ ਹੈ ਜਿਨ੍ਹਾਂ ਦੇ ਨਾਂ ਆਪਾਂ ਲੈਂਦੇ ਹਾਂ। ਅਰਦਾਸ ਵਿੱਚ ਉਹ ਨਾਲ ਖਲੋਂਦੇ ਪ੍ਰਤੀਤ ਹੁੰਦੇ ਨੇ। ਭਾਈ ਸਾਹਿਬ ਭਾਈ ਮਤੀ ਦਾਸ ਜੀ ਨੇ ਆਰਾ ਸੀਸ ਤੇ ਚੱਲਣ ਲੱਗਾ, ਤੇ ਉਧਰ ਸਿੱਖ ਨੇ ਆਪਣੀ ਰਸਨਾ ਤੋਂ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ। ਦੇਖੋ ਚਾਨਣ ਦਾ ਕਤਲ ਚਾਂਦਨੀ ਚੌਂਕ ਵਿੱਚ ਹਨੇਰੇ ਕਰ ਲੱਗੇ ਨੇ, ਪਰ ਹਨੇਰਾ ਇੱਕ ਗੱਲ ਚੇਤੇ ਰੱਖੇ ਕਿ ਚਾਨਣ ਦਾ ਕਤਲ ਕਦੀ ਹਨੇਰਾ ਕਰ ਨਹੀਂ ਜੇ ਸਕਦਾ। ਅਗਿਆਨਤਾ ਹਨੇਰਾ, ਗਿਆਨ ਚਾਨਣੇ। ਅਗਿਆਨੀ ਲੋਕ ਗਿਆਨਵਾਨਾਂ ਦਾ ਕਤਲ ਕਰਨ ਤੁਰੇ ਨੇ, ਚਾਨਣੀ ਦਾ ਚੌਕ ਹੈ, ਹਨੇਰਾ ਜਿਹੜਾ ਉਹ ਚਾਨਣ ਨੂੰ ਕਤਲ ਕਰਨ ਤੁਰਿਆ ਹੈ। ਜਿਉਂ ਜਿਉਂ ਇਹਨਾਂ ਨੇ ਆਰਾ ਚਲਾਇਆ, ਸਿਰ ਤੇ ਪਹਿਲਾ ਦੰਦਾ ਜਦੋਂ ਰੱਖ ਕੇ ਫੇਰਿਆ, ਤੇ ਆਵਾਜ਼ ਆਈ ਇੱਕ ਓਵੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਜਿਉਂ ਜਿਉਂ ਦੰਦੇ ਥੱਲੇ ਉਤਰਦੇ ਗਏ, ਆਵਾਜ਼ ਤੇਜ਼ ਹੁੰਦੀ ਗਈ, ਜੀਭ ਕੱਟਣ ਲੱਗੇ, ਤੇ ਜੀਭ ਕੱਟਣ ਤੋਂ ਬਾਅਦ ਆ ਰਹੀ ਸੀ ਆਵਾਜ਼, ਮੰਨੇ ਕੀ ਗਤ ਕਹੀ ਨਾ ਜਾਏ। ਜਿਹਨੇ ਮੰਨ ਲਿਆ ਉਹਦੀ ਅਵਸਥਾ ਨੂੰ ਕੀ ਕਹਿ ਸਕੋਗੇ। ਉਹਦੀ ਅਵਸਥਾ ਇਹ ਵੇ ਕਿ ਉਹ ਤਨ ਦੇ ਟੁਕੜਿਆਂ ਵਿੱਚੋਂ ਵੀ ਜਪਜੀ ਪੜ ਲੈਂਦਾ। ਉਹਦੀ ਅਵਸਥਾ ਨੂੰ ਕੌਣ ਕਹਿ ਸਕੇਗਾ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ, ਕਾਗਜ਼ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਆਜਾ ਆਰਾ ਤੇਜ਼ੀ ਨਾਲ ਚੱਲਿਆ, ਭਾਈ ਸਾਹਿਬ ਦੇ ਤਨ ਦੇ ਟੁਕੜੇ ਕਰੀ ਗਿਆ, ਜਿਉਂ ਜਿਉਂ ਟੁਕੜੇ ਕਰਦਾ ਤੇ ਗੁਰਮੁਖ ਦੀ ਆਵਾਜ਼ ਇੱਥੇ ਜਾ ਪਹੁੰਚੀ ਜਿੱਥੇ ਸੂਰਮਿਆਂ ਦਾ ਅਸਲੀ ਟਿਕਾਣਾ ਹੈ। ਉਹਨਾਂ ਦਾ ਅਸਲੀ ਟਿਕਾਣਾ ਹੁੰਦਾ ਕਰਮ ਖੰਡ। ਉੱਥੇ ਤਿੰਨ ਸ਼ਬਦ ਵਰਤੇ ਨੇ, ਤਿੱਥੇ ਜੋਧ ਮਹਾਂ ਬਲ ਸੂਰ। ਦੇਖੋ ਜੋਧ ਮਹਾਂਬਲ ਤੇ ਸੂਰ ਤਿੰਨੇ ਸ਼ਬਦ ਸੂਰਮੇ ਨਾਲ ਨੇ, ਕਹਿੰਦੇ ਨੇ ਉਸ ਟਿਕਾਣੇ ਤੇ ਜਾ ਪਹੁੰਚੇ ਆਰਾ ਦੁਪਾੜ ਪਿਆ ਕਰਦਾ, ਤਿੱਥੇ ਜੋਧ ਮਹਾਂਬਲ ਸੂਰ। ਤੇ ਕਿਉਂ, ਤਿੰਨ ਮੈਂ ਰਾਮ ਰਿਹਾ ਭਰਪੂਰ। ਆ ਰਹੇ ਨੇ ਭਾਈ ਸਾਹਿਬ ਦੇ ਦੋ ਟੁਕੜੇ ਕਰ ਦਿੱਤੇ, ਦੋਨੋਂ ਟੁਕੜੇ ਦੋਨਾਂ ਪਾਸਿਆਂ ਵਿੱਚ ਚਲੇ ਗਏ, ਤੇ ਕਹਿੰਦੇ ਨੇ ਉਹਨਾਂ ਦੋਨਾਂ ਟੁਕੜਿਆਂ ਵਿੱਚੋਂ ਵੀ ਜਪਜੀ ਦੀ ਆਵਾਜ਼ ਪਈ ਆਉਂਦੀ ਸੀ, ਆਵਾਜ਼ ਖਤਮ ਨਹੀਂ ਹੋਈ। ਹੁਣ ਇੱਥੇ ਰੁਕਣਾ ਚਾਹੁੰਦਾ ਕਿ ਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹਨੂੰ ਸਵੀਕਾਰ ਨਹੀਂ ਕਰਦੀ। ਕਵੀ ਸੰਤੋਖ ਸਿੰਘ ਨੇ ਸ਼ਬਦ ਵਰਤੇ ਨੇ, ਅਰਧੋ ਉਰਦ ਚਰਾਏ ਸੋ ਡਾਰਾ, ਸੂਰਜ ਪ੍ਰਕਾਸ਼ ਵਿੱਚ ਪਰਿਓ ਪ੍ਰਿਥਵੀ ਪਰ ਹਵੈ ਦਵੈ ਫਾਰਾ, ਪਰ ਦੋਨੋਂ ਤਨ ਤੇ ਜਪਜੀ ਪੜੈ ਖੇਰਤ ਸਭ ਕਹਿ, ਅਚਰਜ ਬੜੈ ਦੋਨਾਂ ਸਰੀਰਾਂ ਵਿੱਚੋਂ ਜਪਜੀ ਦੀ ਆਵਾਜ਼। ਤੇ ਆਪ ਕਹੋਗੇ ਵੀ ਟੁਕੜੇ ਹੋ ਗਏ, ਤੇ ਟੁਕੜੇ ਕਿਵੇਂ ਜਪਜੀ ਪੜ ਗਏ, ਟੁਕੜਿਆਂ ਵਿੱਚੋਂ ਗੁਰੂ ਦੀ ਪ੍ਰੀਤ ਕਿਵੇਂ। ਬਾਣੀ ਪੜ੍ਹੋ, ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਸ਼ਲੋਕ ਕਿਤੇ ਪੜ੍ਹਿਓ। ਜਦੋਂ ਅਸੀਂ 57 ਸ਼ਲੋਕ ਪੜ੍ਹਨੇ, ਪਹਿਲਾ ਸ਼ਲੋਕ ਹੀ ਇਹ ਵੇ ਕਿ ਜੇ ਸਿੱਖਾ ਰੱਬ ਨੂੰ ਤੇ ਗੁਰੂ ਨੂੰ ਪ੍ਰੀਤ ਕਰਨੀ ਹੈ ਤੇ ਪਿਆਰ ਮੱਛੀ ਵਾਲਾ ਕਰੀ। ਅਰਜ਼ ਕਰ ਰਹੇ ਹਾਂ ਟੁਕੜਿਆਂ ਵਿੱਚੋਂ ਪ੍ਰੀਤ ਦੀ ਆਵਾਜ਼ ਕਿਵੇਂ। ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਬਚਨ ਆਉਂਦਾ ਹੈ ਕਿ ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰ ਸਕੀਨ ਕਹੋ ਨਾਨਕ ਹਰ ਭੱਜ ਮਨਾ, ਜੇ ਵਿਦ ਜਲ ਕੋ ਮੀਂਹ। ਦੇਖੋ ਕਿ ਇਸ ਤਰ੍ਹਾਂ ਰੱਬ ਨੂੰ ਜਪੀ ਜਿਵੇਂ ਮੱਛੀ ਪਾਣੀ ਨੂੰ ਪਿਆਰ ਕਰਦੀ ਏ। ਭਾਈ ਗੁਰਦਾਸ ਜੀ ਨੂੰ ਪੜ੍ਹੀਏ, ਉਹਨਾਂ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ, ਜੈਸੇ ਮਛਲੀ ਨੀਰ ਜਿਉਂ ਅਧਕਾਓ ਤੋਂ ਸੁਖ ਘਣਾ, ਮਨ ਤਨ ਸ਼ਾਂਤ ਸਰੀਰ। ਭਾਈ ਗੁਰਦਾਸ ਨੇ ਬਚਨ ਕਹਿ, ਗੁਰੂ ਨਾਨਕ ਸਾਹਿਬ ਦੇ ਬਚਨ ਸਨ ਰੇ ਮਨ ਐਸੀ ਅਰਸ਼ੋਂ ਪ੍ਰੀਤ ਕਰ, ਤੇ ਭਾਈ ਗੁਰਦਾਸ ਦੇ ਬਚਨ ਨੇ ਕਿ ਮੱਛੀ ਦੇ ਪਰਿਵਾਰ ਵਾਂਗ ਅਗਲੀ ਤੋਕੇ, ਜੀਵਨ ਮਰਨ ਨਾ ਵਿਸਰਾ ਪਾਣੀ, ਹੁਣ ਜੀਵਨ ਨਾਲ ਤਾਂ ਕਹਾਂਗੇ ਵੀ ਮੱਛੀ ਨੂੰ ਜਿਉਂਦਿਆਂ ਪਾਣੀ ਚੇਤੇ ਰਹਿੰਦਾ ਤੇ ਭਾਈ ਸਾਹਿਬ ਨੇ ਨਾਲ ਕਹਿ ਦਿੱਤਾ ਮਰਨ ਨਾ ਵਿਸਰਿਆ ਪਾਣੀ, ਮੱਛੀ ਨੂੰ ਮਰ ਕੇ ਵੀ ਪਾਣੀ ਨਹੀਂ ਵਿਸਰਦਾ। ਜੇ ਇੱਕ ਜੂਨ ਹੈ ਪਾਣੀ ਵਿੱਚ ਤਰਨ ਵਾਲੀ ਮੱਛੀ ਮਰਨ ਤੋਂ ਬਾਅਦ ਪਾਣੀ ਨੂੰ ਆਵਾਜ਼ਾਂ ਮਾਰਦੀ ਹੋਏ ਗੁਰੂ ਤੇਗ ਬਹਾਦਰ ਦੇ ਸਾਹਮਣੇ ਖਲੋਤਾ ਭਾਈ ਮਤੀ ਦਾਸ ਦੇ ਟੁਕੜਿਆਂ ਵਿੱਚੋਂ ਜਪ ਦੀ ਆਵਾਜ਼ ਨਹੀਂ ਆ ਸਕਦੀ। ਸਮਝੋ ਬਾਣੀ ਦੇ ਉੱਤੇ ਟੁਕਦੇ ਨੇ ਬਚਨੇ ਕਿ ਉਸ ਵੇਲੇ ਮਹਾਰਾਜ ਕਿਉਂ ਤੁਸੀਂ ਪ੍ਰਮਾਣ ਦਿੱਤੇ ਕਿ ਕਹੋ ਨਾਨਕ ਹਰ ਭਜਮਨਾ ਜੇ ਬਿਤ ਜਲ ਕੋ ਮੀਨ, ਕਿਉਂ ਇਹ ਬਚਨ ਕਿਹਾ ਕਿ ਮੱਛੀ ਦੇ ਪਰਿਵਾਰ ਵਾਂਗ ਜੀਵਨ ਮਰਨਾ ਵਿਸਰੈ ਪਾਣੀ, ਕਿਉਂ ਇਹ ਸ਼ਬਦ ਤੁਸੀਂ ਕਹਿ ਦਿੱਤੇ ਰੇਮਨ ਐਸੀ ਖਰਸ਼ੋਂ ਪ੍ਰੀਤ ਕਰ ਜੈਸੇ ਮਛਲੀ ਨੀਰ। ਤੇ ਇਹਦਾ ਉੱਤਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਰਵਿਦਾਸ ਜੀ ਨੇ ਦਿੱਤਾ। ਕਹਿਣ ਲੱਗੇ ਦੇਖ ਮੱਛੀ ਪਕੜੀ ਵੀ ਪਾਣੀ ਵਿੱਚੋਂ, ਪਕੜ ਕੇ ਪਹਿਲਾ ਕੰਮ ਬੰਦੇ ਨੇ ਕੀ ਕੀਤਾ, ਪਾਣੀ ਤੋਂ ਬਿਨਾਂ ਉਹ ਤੜਪੀ, ਤੜਪਣ ਤੋਂ ਬਾਅਦ ਉਹਨੇ ਟੁਕੜੇ ਸ਼ੁਰੂ ਕਰ ਦਿੱਤੇ। ਟੁਕੜੇ ਕਰਕੇ ਸੋਚਿਆ ਮੱਛੀ ਮਰ ਗਈ। ਮਤੀ ਦਾਸ ਜੀ ਦੇ ਦੋ ਟੁਕੜੇ ਕਰਕੇ ਜ਼ਾਲਮ ਸੋਚਦਾ ਸਿੱਖ ਸ਼ਹੀਦ ਹੋ ਗਿਆ, ਮੈਂ ਮਾਰ ਦਿੱਤਾ, ਪਰ ਇਹਨੂੰ ਪਤਾ ਨਹੀਂ ਵੀ ਉਹ ਬਾਣੀ ਪੜ ਕੇ ਆਇਆ ਜਿਸ ਬਾਣੀ ਨੇ ਕਿਹਾ ਕਿ ਪ੍ਰੀਤ ਟੁਕੜਿਆਂ ਤੋਂ ਬਾਅਦ ਵੀ ਨਹੀਂ ਟੁੱਟਦੀ। ਬਾਣੀ ਪ੍ਰਮਾਣ ਨੇ। ਤੇ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਅਰਜ਼ ਕਰਨੀ ਚਾਹੁੰਦਾ। ਕਹਿਣ ਲੱਗੇ ਟੁਕੜੇ ਕੀਤੇ, ਸੋਚਿਆ ਮੱਛੀ ਤੜਪਣਾ ਚ ਗਈ, ਇਹ ਟੁਕੜਿਆਂ ਵਿੱਚੋਂ ਕੋਈ ਇਹਦਾ ਜੀਵਨ ਨਹੀਂ। ਪਰਤ ਕੇ ਬੰਦੇ ਨੂੰ ਸਬਰ ਨਾ ਆਇਆ, ਇਹਨੇ ਅੱਗ ਬਾਲੀ ਤੇ ਘਿਓ ਵਿੱਚ ਤੇਲ ਵਿੱਚ ਬਲਦੇ ਵਿੱਚ ਉਹਨਾਂ ਟੁਕੜਿਆਂ ਨੂੰ ਸਾੜਿਆ, ਸਾੜ ਕੇ ਉਹਦੇ ਅੰਦਰ ਦਾ ਪਾਣੀ ਵੀ ਸੁਕਾ ਦਿੱਤਾ। ਆਖਰ ਜਦੋਂ ਸਾੜਿਆ ਉਹ ਟੁਕੜਿਆਂ ਵਿੱਚੋਂ ਪਾਣੀ ਵੀ ਤਲ ਦਿੱਤਾ, ਸੁਕਾ ਦਿੱਤਾ। ਤੇ ਪਾਣੀ ਸੁਕਾਉਣ ਤੋਂ ਬਾਅਦ ਕਹਿੰਦਾ ਹੁਣ ਤਾਂ ਮੱਛੀ ਖਾਣ ਦੇ ਲਾਇਕ ਹੋਈ ਹੈ। ਬੰਦੇ ਨੇ ਮੱਛੀ ਦੇ ਮਾਸ ਦੇ ਟੁਕੜੇ ਟੁਕੜੇ ਆਪਣੇ ਦੰਦਾਂ ਨਾਲ ਚਿੱਥ ਚਿੱਥ ਕੇ ਬਰੀਕ ਕੀਤੇ ਤੇ ਰਾਤ ਨੂੰ ਆਪਣੇ ਬਿਸਤਰੇ ਤੇ ਪਿਆ ਤੇ ਨੌਕਰ ਨੂੰ ਆਵਾਜ਼ ਦੇ ਕੇ ਕਹਿੰਦਾ ਮੇਰੇ ਸਰਾਣੇ ਅੱਜ ਪਾਣੀ ਦਾ ਜੱਗ ਜ਼ਰੂਰ ਰੱਖਿਆ ਜੇ। ਉਹਨਾਂ ਕਿਹਾ ਵੀ ਰੋਤ ਸੌਂਦਾ ਵੀ ਅੱਜ ਤੈਨੂੰ ਕਾਹਦੀ ਲੋੜ ਪੈ ਗਈ। ਕਹਿੰਦਾ ਅੱਜ ਮੱਛੀ ਖਾਧੀ ਹੈ। ਗੁਰਮੁਖੋ ਸਿਰਫ ਸਮਝਣ ਲਈ ਇਹ ਨਾ ਸਮਝੋ ਕਿ ਸ਼ਾਇਦ ਅਸੀਂ ਕਈ ਵਾਰੀ ਅਰਥ ਹੋਰ ਕਰ ਲਾ ਪੈਂਦੇ ਹਾਂ, ਭਾਈ ਸਾਹਿਬ ਤੇ ਮਾਸ ਦੀਆਂ ਗੱਲਾਂ ਸੁਣਾਉਣ ਲੱਗ ਪਏ। ਵੇਖੋ ਅਰਥ ਸਮਝਿਓ। ਉਹ ਕਹਿੰਦਾ ਵੀ ਅੱਜ ਕਿਉਂ ਪਾਣੀ? ਤੇ ਉੱਤਰ ਦਿੱਤਾ ਅੱਜ ਮੱਛੀ ਖਾਧੀ ਹੈ, ਰਾਤ ਨੂੰ ਪਾਣੀ ਦੀ ਲੋੜ ਪੈਣੀ। ਬੰਦਾ ਤੇ ਉਹੀ ਹੈ ਜਿਹੜਾ ਰੋਜ਼ ਅੰਨ ਖਾ ਕੇ ਸੌਂਦਾ ਸੀ। ਤੇ ਭਗਤ ਰਵਿਦਾਸ ਕਹਿੰਦੇ ਨੇ ਕਿ ਰਾਤ ਨੂੰ ਉੱਠੇ, ਉੱਠ ਕੇ ਪਾਣੀ ਪੀਤਾ। ਕਹਿਣ ਲੱਗੇ ਬੰਦਿਆ ਪ੍ਰੀਤ ਦੀਆਂ ਖੇਡਾਂ ਸਰੀਰ ਤੱਕ ਸੀਮਤ ਨਹੀਂ, ਚੇਤੇ ਰੱਖੀ ਮਰਨ ਤੋਂ ਬਾਅਦ ਮੱਛੀ ਤੇਰੇ ਤਨ ਵੀ ਜਾ ਕੇ ਵੀ ਤੇਰੇ ਖੂਨ ਵਿੱਚ ਰਚ ਕੇ ਵੀ ਪਾਣੀ ਮੰਗਦੀ ਪਈ ਏ। ਤੇ ਜਿਹੜੇ ਸਾਈਂ ਦੇ ਚਰਨਾਂ ਨਾਲ ਜੁੜੇ ਹੋਣ ਉਹਨਾਂ ਦੇ ਟੁਕੜਿਆਂ ਵਿੱਚੋਂ ਵੀ ਆਪਣੀ ਪ੍ਰੀਤਮ ਦੀ ਆਵਾਜ਼ ਆਉਂਦੀ ਹੁੰਦੀ। ਕੀ ਇਹ ਬਾਣੀ ਅਨੁਸਾਰ ਠੀਕ ਨੇ ਸ਼ਬਦ ਵਰਤੇ ਭਗਤ ਜੀ ਨੇ? ਕਹਿਣ ਲੱਗੇ ਮੀਨ ਪਕੜ ਫਾਂਕਿਓ ਔਰ ਕਾਟਿਓ, ਮੱਛੀ ਪਕੜੀ ਉਹਨੂੰ ਚੀਰਿਆ, ਚੀਰ ਕੇ ਟੁਕੜੇ ਕੀਤੇ। ਮੀਨ ਪਕੜ ਫਾਂਕਿਓ ਔਰ ਕਾਟਿਓ, ਰਾਂਗ ਕੀਓ ਬਹੁ ਬਾਣੀ। ਇੱਥੇ ਬਾਣੀ ਦਾ ਅਰਥ ਆਵਾਜ਼ ਨਹੀਂ, ਅਨੇਕਾਂ ਤਰੀਕਿਆਂ ਨਾਲ ਮੱਛੀ ਰਿੰਨੀ, ਕਈ ਮਸਾਲੇ ਲਾ ਲਾ ਰਿੰਨੀ। ਮੀਨ ਪਕੜ ਫਾਂਕਿਓ ਔਰ ਕਾਟਿਓ, ਰਾਂਗ ਕੀਓ ਬਹੁ ਬਾਣੀ, ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਵਿਸਰਿਓ ਪਾਣੀ। ਉਹ ਟੁਕੜੇ ਟੁਕੜੇ ਹੋ ਕੇ ਜੇ ਮੱਛੀ ਨੂੰ ਪਾਣੀ ਨਹੀਂ ਭੁੱਲਦਾ ਤੇ ਟੁਕੜੇ ਹੋ ਕੇ ਮਤੀ ਦਾਸ ਨੂੰ ਕਦੀ ਬਾਣੀ ਨਹੀਂ ਭੁੱਲ ਸਕਦੀ। ਉਹਨੂੰ ਪਾਣੀ ਨਾ ਭੁੱਲੇ ਤੇ ਸਿੱਖ ਦੇ ਟੁਕੜੇ ਹੋਏ ਦੋਨਾਂ ਟੁਕੜਿਆਂ ਨੂੰ। ਉਹਨਾਂ ਵਿੱਚੋਂ ਜਪਜੀ ਦੀ ਆਵਾਜ਼ ਆਉਂਦੀ ਰਹੀ ਤੇ ਧਿਆਨ ਗੁਰੂ ਤੇਗ ਬਹਾਦਰ ਦੇ ਚਰਨਾਂ ਵੱਲ ਸੀ। ਜਦੋਂ ਭਾਈ ਮਤੀ ਦਾਸ ਜੀ ਦੇ ਦੋਨੋਂ ਟੁਕੜੇ ਹੋ ਗਏ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਅੱਤ ਦੇ ਪ੍ਰਸੰਨ ਹੋਏ ਤੇ ਪੁੱਛਣ ਵਾਲੇ ਨੇ ਪੁੱਛਿਆ ਕਿਉਂ? ਕਹਿਣ ਲੱਗੇ ਅੱਜ ਮੇਰੇ ਗੁਰੂ ਨੇ ਕਿਰਪਾ ਕੀਤੀ ਸਾਈ ਨੇ ਕਿ ਮੇਰੇ ਸਿੱਖ ਦੀ ਸਿੱਖੀ ਨਿਭ ਗਈ, ਇਹਦੀ ਨਿਭ ਗਈ। ਤੇ ਨਿਭਿਆ ਹੋਇਆਂ ਦਾ ਆਪਾਂ ਰੋਜ਼ ਧਿਆਨ ਧਰਨੇ ਆ ਤੇ ਭਾਈ ਮਤੀ ਦਾਸ ਦਾ ਧਿਆਨ ਧਰ ਕੇ ਕੀ ਸੋਚਣਾ? ਦੇਖੋ ਉਹਨਾਂ ਦੇ ਟੁਕੜਿਆਂ ਵਿੱਚੋਂ ਜਪ ਦੀ ਆਵਾਜ਼ ਆਈ, ਉਹ ਏਡੇ ਵਿਦਵਾਨ ਨੇ। ਤੇ ਜਦੋਂ ਸਿੱਖਾਂ ਤੂੰ ਅਰਦਾਸ ਵਿੱਚ ਭਾਈ ਮਤੀ ਦਾਸ ਦਾ ਧਿਆਨ ਟਿਕਾਣ ਲੱਗਣਾ ਹੈ ਕਿ ਆਰਿਆਂ ਨਾਲ ਚਿਰਾਏ ਗਏ, ਇੱਕ ਗੱਲ ਚੇਤੇ ਰੱਖੀ ਕਿ ਜਪਜੀ ਦਾ ਪੱਲਾ ਕਦੀ ਨਾ ਛੱਡੀ। ਜੇ ਉਹ ਟੁਕੜੇ ਕਰਾ ਕੇ ਵੀ ਜਪ ਪੜਦਾ ਪਿਆ, ਉਹ ਤੈਨੂੰ ਰੱਬ ਨੇ 36 ਪ੍ਰਕਾਰ ਦੇ ਭੋਜਨ ਦਿੱਤੇ, ਕੋਠੀਆਂ ਕਾਰਾਂ ਬੰਗਲੇ ਦਿੱਤੇ, ਤੇਰੇ ਕੋਲ ਅੰਮ੍ਰਿਤ ਵੇਲੇ ਦੀ ਜਪ ਦੀ ਬਾਣੀ ਕਿਉਂ ਕੋਈ ਖੋ ਕੇ ਲੈ ਜਾ? ਜੇ ਧਿਆਨ ਟਿਕਾਣੇ ਤੇ ਜਪ ਦੀ ਬਾਣੀ ਪੜੀ ਤੇ ਸੱਚ ਜਾਣੀ, ਜਿਹਦੇ ਕੋਲ ਜਪਜੀ ਹੋਵੇ ਆਰੇ ਚੱਲਦੇ ਹੋਣ, آرے دے دندے او دے اندر دے صدق نو نہیں کھو سکدے ایہی کارن کہ جڑے ٹکڑیاں وچوں وی جپ گاؤندا رہیاں روز اسی ارداس کر کے کہنے آ کہ جنہاں نو آریاں نال چروایا گیا جاں چیریا گیا تنہاں دی کمائی دا دھیان کر کے خالصہ جی بولو جی واہ گرو تن گرو گرنتھ صاحب مہر کرے کل نو اسی شام نو بچنا کہ گردواریاں دی سیوا لئی قربانیاں کیتیاں او کیڑے شہید نے ایک ہفتہ آپ جی کول ہو رہے یتن کرنا کہ جتنا کو ہو سکے آپ نال سانجھ پا سکاں واہ گرو جی کا خالصہ واہ گرو جی کا